अनेक बार सर्व कला समरथ डोलंते राखो प्रभु नानक दे कर हाथ ज्ञान अंजन गुर दिया अज्ञान अंधेर विनाश हर कृपा ते संत भेटिया नानक मन प्रगास जाहीं कुल ते प्रगट होए ताहीं कुल को नाम पुन द्वादश गोरिंड को मेरी है प्रणाम अवगन किए जी गुण तोहे बन आयो है अवगन किए जी गुण तोहे बन आयो है
अवगन किए जी गुण तोहे
अवगन किए जी गुण तोहे बन आयो है अवगन किए जी गुण तोहे बन आयो है
अवगन किए जी गुण तोहे बन आयो है
जौ हम अधम कर्म के पतित पए पतित पावन प्रभु नाम प्रगटायो है जौ पए दुखित अर दीन पर चीन लग दीन दुख पंजन बिरद बिरद आयो है जो ग्रसे अर्क सुत नरक निवासी पए नरक निवारण जगत जस गायो है गुण किए गुण सबको करे कृपा निधान अवगुण किए गुण तोहे बन आयो है अवगन किए जी गुण तोहे बन आयो है अवगन किए जी गुण तोहे बन आयो है
अवगन किए जी गुण तोहे अवगन किए जी गुण तोहे
तोहे बन आयो है तोहे बन आयो है
बन आयो है
तोहे बन आयो है तो ਕਣਕੀਏ ਜੀ ਗੁਣ ਤੋਏ ਬਣਿਆ
ਔਗਣਕੀਏ ਜੀ ਗੁਣ
ਔਗਣਕੀਏ ਜੀ ਗੁਣ ਤੋਏ ਬਣਿਆ ਹੈ ਔਗਣਕੀਏ ਜੀ ਗੁਣ ਤੋਏ
ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਉਪਸਥਿਤ ਸਭ ਮਾਈ ਭਾਈ ਆਪੋ ਆਪਣੀ ਰਸਨਾ ਨੂੰ ਪਵਿੱਤਰ ਕਰੋ ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ
ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ
ਫੇਰ ਇੱਕ ਵਾਰ ਕਿਰਪਾ ਕਰੋ ਸਾਰੇ ਜਾਣੇ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ
ਧੰਨ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ
ਫੇਰ ਕਿਰਪਾ ਕਰੋ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ
ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ
ਕੋਈ ਰਸਨਾ ਵਾਂਝੀ ਨਾ ਰਵੇ ਫੇਰ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ
ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ
ਮੌਕੇ ਦੇ ਸਤਿਗੁਰੂ ਦਾ ਨਾਮ ਲਈਏ ਜਿਨ੍ਹਾਂ ਦੀ ਕਿਰਪਾ ਦੇ ਨਾਲ ਇਹ ਮੇਲੇ ਹੋ ਰਹੇ ਨੇ ਇਹ ਇਕੱਠ ਹੋ ਰਹੇ ਨੇ ਕੋਈ ਵੀ ਰਸਨਾ ਵਾਂਝੀ ਨਾ ਰਵੇ ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ
ਪਾਤਸ਼ਾਹ
ਆਪ ਸਭਨਾਂ ਨੇ ਭਾਈ ਗੁਰਦਾਸ ਜੀ ਦੇ ਕਵਿਤ ਸਵਈਆਂ ਦੇ ਵਿੱਚੋਂ ਸ਼ਬਦ ਸਰਵਣ ਕੀਤਾ ਭਾਈ ਜੀ ਕਹਿੰਦੇ ਨੇ ਜੋ ਹਮ ਅਧਮ ਕਰਮ ਕਹਿ ਪਤਿਤ ਭਏ ਪਤਿਤ ਪਾਵਨ ਪ੍ਰਭ ਨਾਮ ਪ੍ਰਗਟਾਇਓ ਹੈ ਭਾਈ ਜੀ ਕਹਿੰਦੇ ਨੇ ਹੇ ਪਰਮੇਸ਼ਰ ਹੇ ਪਰਮਾਤਮਾ ਜੋ ਹਮ ਅਧਮ ਕਰਮ ਕੈ ਭਾਵ ਜਦੋਂ ਅਸੀਂ ਪਾਪ ਕਰਮ ਕਰਨ ਕਰਕੇ ਨੀਚ ਕਰਮ ਕਰਨ ਕਰਕੇ ਜੋ ਹਮ ਅਧਮ ਕਰਮ ਕੈ ਪਤਿਤ ਪਏ ਪਤਿਤ ਹੋ ਗਏ ਪਾਪੀ ਬਣ ਗਏ ਉਦੋਂ ਤੂੰ ਕੀ ਕੀਤਾ ਹੇ ਪਰਮੇਸ਼ਰ ਜੋ ਹਮ ਅਧਮ ਕਰਮ ਕੈ ਪਤਿਤ ਪਏ ਪਤਿਤ ਪਾਵਨ ਪ੍ਰਭ ਨਾਮ ਪ੍ਰਗਟਾਇਓ ਹੈ ਉਦੋਂ ਤੂੰ ਸਾਨੂੰ ਨੀਚਾਂ ਨੂੰ ਪਾਪੀ ਹੋਇਆਂ ਹੋਇਆਂ ਨੂੰ ਸਾਨੂੰ ਪਵਿੱਤਰ ਕੀਤਾ ਇਸ ਕਰਕੇ ਇਸ ਸੰਸਾਰ ਦੇ ਵਿੱਚ ਤੇਰਾ ਨਾਮ ਪੈ ਗਿਆ ਪਤਿਤ ਪਾਵਨ ਪਾਪੀਆਂ ਨੂੰ ਉੱਚਾ ਕਰਨ ਵਾਲਾ ਪਾਪੀਆਂ ਨੂੰ ਨੀਚਾਂ ਨੂੰ ਪਵਿੱਤਰ ਕਰ ਦੇਣ ਵਾਲਾ ਪਤਿਤ ਪਾਵਨ ਪ੍ਰਭ ਨਾਮ ਪ੍ਰਗਟਾਇਓ ਹੈ ਜੋ ਪਏ ਦੁਖਿਤ ਅਰ ਦੀਨ ਪਰਚੀਨ ਲੱਗ ਦੀਨ ਦੁੱਖ ਭੰਜਨ ਬਿਰਧ ਬਿਰਦਾਇਓ ਹੈ ਹੇ ਪਰਮੇਸ਼ਰ ਜਦੋਂ ਅਸੀਂ ਜੋ ਪਏ ਦੁਖਿਤ ਅਰ ਦੀਨ ਪਰਚੀਨ ਲੱਗ ਪ੍ਰਚੀਨ ਤੋਂ ਭਾਵ ਹੇ ਪਰਮੇਸ਼ਰ ਹੇ ਸੱਚੇ ਪਾਤਸ਼ਾਹ ਜਦੋਂ ਅਸੀਂ ਪੁਰਾਣੀਆਂ ਰੀਤਾਂ ਦੇ ਪੱਖੀ ਬਣ ਕੇ ਉਹਨਾਂ ਦੇ ਵਾਦੀ ਬਣ ਕੇ ਦੁਖੀ ਤੇ ਲਾਚਾਰ ਬਣ ਗਏ ਜਿਉਂ ਪਏ ਦੁਖਿਤ ਅਰ ਦੀਨ ਪ੍ਰਚੀਨ ਲੱਗ ਫਿਰ ਹੇ ਪਰਮੇਸ਼ਰ ਤੂੰ ਕੀ ਕੀਤਾ ਉਸ ਵੇਲੇ ਫਿਰ ਸੱਚੇ ਪਾਤਸ਼ਾਹ ਦੀਨ ਦੁੱਖ ਭੰਜਨ ਬਿਰਧ ਬਿਰਧਾਇਓ ਹੈ ਤੂੰ ਸਾਡੇ ਵਰਗੇ ਲਾਚਾਰਾਂ ਦਾ ਦੁਖੀਆਂ ਦਾ ਦੁੱਖ ਦੂਰ ਕੀਤਾ ਇਸ ਕਰਕੇ ਸੰਸਾਰ ਦੇ ਵਿੱਚ ਤੇਰਾ ਨਾਮ ਦੀਨ ਦੁੱਖ ਭੰਜਨ ਪੈ ਗਿਆ ਦੀਨ ਦੁੱਖ ਭੰਜਨ ਬਿਰਧ ਬਿਰਧਾਇਓ ਹੈ ਭਾਈ ਗੁਰਦਾਸ ਜੀ ਅੱਗੇ ਕਹਿੰਦੇ ਨੇ ਜੋ ਗ੍ਰਸੇ ਅਰਕ ਸੁਤ ਨਰਕ ਨਿਵਾਸੀ ਭਏ ਕਿ ਹੇ ਪਰਮੇਸ਼ਰ ਜਦੋਂ ਅਸੀਂ ਧਰਮਰਾਜ ਦੇ ਫੜੇ ਹੋਏ ਉਹਦੇ ਨਰੜੇ ਹੋਏ ਉਹਦੇ ਗ੍ਰਸੇ ਹੋਏ ਜੋ ਪਏ ਜੋ ਗ੍ਰਸੇ ਅਰਕ ਸੁਤ ਨਰਕ ਨਿਵਾਸੀ ਪਏ ਅਰਕ ਅਰਕ ਦਾ ਭਾਵ ਹੈ ਸੂਰਜ ਸੁਤ ਦਾ ਭਾਵ ਹੈ ਪੁੱਤਰ ਸੂਰਜ ਦਾ ਪੁੱਤਰ ਧਰਮਰਾਜ ਉਹਦੇ ਫੜੇ ਹੋਏ ਜਦੋਂ ਅਸੀਂ ਨਰਕਾਂ ਦੇ ਵਾਸੀ ਬਣ ਗਏ ਜੋ ਗ੍ਰਸੇ ਅਰਕ ਸੁਤ ਨਰਕ ਨਿਵਾਸੀ ਭਏ ਹੇ ਪਰਮੇਸ਼ਰ ਉਦੋਂ ਤੂੰ ਸਾਨੂੰ ਨਰਕਾਂ ਦੇ ਵਿੱਚੋਂ ਕੱਢਿਆ ਸਾਡੇ ਉੱਤੇ ਦਇਆ ਕੀਤੀ ਇਸ ਕਰਕੇ ਸੰਸਾਰ ਦੇ ਵਿੱਚ ਤੇਰਾ ਨਾਮ ਨਰਕ ਨਿਵਾਰਨ ਪੈ ਗਿਆ ਨਰਕ ਨਿਵਾਰਨ ਜਗਤ ਜਸ ਗਾਇਓ ਹੈ ਇਹ ਸੰਸਾਰ ਤੈਨੂੰ ਨਰਕ ਨਿਵਾਰਨ ਕਹਿ ਕੇ ਤੇਰੀ ਉਪਮਾ ਕਰਨ ਲੱਗਾ ਅਖੀਰ ਦੇ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਣ ਕੀ ਏ ਗੁਣ ਸਭ ਕਉ ਕਰੈ ਕਿਰਪਾ ਨਿਧਾਨ ਕਿ ਹੇ ਸੱਚੇ ਪਾਤਸ਼ਾਹ ਭਲਾਈ ਕਰਨ ਦੇ ਨਾਲ ਤੇ ਹਰ ਕੋਈ ਭਲਾਈ ਕਰਦਾ ਕਿਸੇ ਦੇ ਨਾਲ ਗੁਣ ਕਰਨ ਦੇ ਨਾਲ ਤੇ ਹਰ ਕੋਈ ਗੁਣ ਕਰਦਾ ਹੈ ਚੰਗਿਆਈ ਕਰਨ ਵਾਲੇ ਦੇ ਨਾਲ ਹਰ ਕੋਈ ਚੰਗਿਆਈ ਕਰਦਾ ਗੁਣ ਕੀ ਏ ਗੁਣ ਕੀ ਏ ਗੁਣ ਕਰੈ ਸਭ ਕਉ ਕਰੈ ਕਿਰਪਾ ਨਿਧਾਨ ਔਗਣ ਕੀ ਏ ਗੁਣ ਤੋਹੇ ਬਣਿਆਇਓ ਹੈ ਹੇ ਸੱਚੇ ਪਾਤਸ਼ਾਹ ਇਸ ਸੰਸਾਰ ਦੇ ਵਿੱਚ ਔਗਣ ਹਾਰਿਆਂ ਦੇ ਨਾਲ ਏਡੇ ਏਡੇ ਵੱਡੇ ਪਾਪੀ ਜਿਨ੍ਹਾਂ ਨੇ ਤੇਰਾ ਹੁਕਮ ਨਹੀਂ ਮੰਨਿਆ ਤੇਰੇ ਹੁਕਮ ਤੇ ਨਾ ਚੱਲਣ ਦਾ ਏਡਾ ਏਡਾ ਵੱਡਾ ਅਪਰਾਧ ਕੀਤਾ ਏਡੇ ਏਡੇ ਵੱਡੇ ਪਾਪ ਕਰਮ ਕੀਤੇ ਔਗਣ ਕੀ ਏ ਗੁਣ ਤੋਹੇ ਬਣਿਆਇਓ ਹੈ ਸੱਚੇ ਪਾਤਸ਼ਾਹ ਏਡੇ ਏਡੇ ਵੱਡੇ ਪਾਪੀਆਂ ਦੇ ਨਾਲ ਵੀ ਤੂੰ ਗੁਣ ਕੀਤਾ ਤੂੰ ਉਹਨਾਂ ਦਾ ਭਲਾ ਕੀਤਾ ਉਹਨਾਂ ਦੇ ਨਾਲ ਚੰਗਿਆਈ ਕੀਤੀ ਭਾਈ ਜੀ ਕਹਿੰਦੇ ਨੇ ਗੁਣ ਤੋਹੇ ਬਣਿਆਇਓ ਹੈ ਹੇ ਸੱਚੇ ਪਾਤਸ਼ਾਹ ਹੇ ਪਰਮੇਸ਼ਰ ਇਹ ਮਹਿਮਾ ਇਹ ਸੋਭਾ ਇਹ ਸਿਰਫ ਤੈਨੂੰ ਹੀ ਬਣ ਆਉਂਦੀ ਏ ਹੋਰ ਕਿਸੇ ਨੂੰ ਨਹੀਂ ਹੋਰ ਕੋਈ ਸੰਸਾਰ ਤੇ ਇਹ ਕਰਮ ਨਹੀਂ ਕਰ ਸਕਦਾ। ਹੇ ਸਤਿਗੁਰ, ਹੇ ਸੱਚੇ ਪਾਤਸ਼ਾਹ, ਕੇਵਲ ਤੂੰ ਤੇ ਤੂੰ ਹੀ ਇਹ ਕਰਮ ਕਰ ਸਕਦਾ। ਗੁਣ ਕੀ ਏ ਗੁਣ, ਸਭ ਕਉ ਕਰੇ ਕਿਰਪਾ ਨਿਧਾਨ, ਅਵਗਣ ਕੀ ਏ ਗੁਣ, ਤੋਂ ਇਹ ਬਣ ਆਇਓ ਹੈ। ਇਤਿਹਾਸ ਭਰੇ ਪਏ ਹਨ ਇਹੋ ਜਿਹੇ ਮਨੁੱਖਾਂ ਦੇ ਨਾਲ ਜਿਨ੍ਹਾਂ ਨੇ ਸਤਿਗੁਰਾਂ ਦਾ ਹੁਕਮ ਨਹੀਂ ਮੰਨਿਆ, ਉਹਨਾਂ ਦੀ ਆਗਿਆ ਤੇ ਨਹੀਂ ਚੱਲੇ, ਪਰ ਫਿਰ ਵੀ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਦੇ ਉੱਤੇ ਦਇਆ ਕੀਤੀ, ਕਿਰਪਾ ਕੀਤੀ, ਉਹਨਾਂ ਨੂੰ ਬਖਸ਼ ਦਿੱਤਾ। ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ।
ਧੰਨ ਸ੍ਰੀ ਸਤਿਗੁਰੂ ਗੋਬਿੰਦ ਸਿੰਘ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਿਸ ਵੇਲੇ ਅਨੰਦਪੁਰ ਸਾਹਿਬ ਦੇ ਵਿੱਚ ਅੰਮ੍ਰਿਤ ਛਕਾ ਕੇ ਸਿੰਘਾਂ ਨੂੰ ਖਾਲਸਾ ਪੰਥ ਦੀ ਸਾਜਣਾ ਕੀਤੀ, ਦਿਨੋ ਦਿਨ ਇਹ ਖਾਲਸਾ ਪੰਥ ਜਿਹੜਾ ਸੀ ਇਹ ਵਧਣ ਲੱਗਾ। ਖਾਲਸਾ ਪੰਥ ਦੀ ਦਿਨੋ ਦਿਨ ਗਿਣਤੀ ਵੱਧਦੀ ਜਾ ਰਹੀ ਹੈ, ਪਰ ਸਤਿਗੁਰਾਂ ਦੀ ਇਹ ਚੜ੍ਹਦੀ ਕਲਾ ਜਿਹੜੀ ਹੈ ਇਹ ਪਹਾੜੀ ਰਾਜਿਆਂ ਨੂੰ ਚੰਗੀ ਨਾ ਲੱਗੀ, ਉਹ ਈਰਖਾ ਕਰਨ ਲੱਗੇ। ਮੈਂ ਅਰਜ਼ ਕਰਾਂ, ਮਨੁੱਖ ਦੇ ਆਪਣੇ ਗੁਣ ਹੀ ਕਈ ਵਾਰਾਂ ਉਹਦੇ ਦੁਸ਼ਮਣ ਬਣ ਜਾਂਦੇ ਨੇ। ਮਨੁੱਖ ਦਾ ਹੋਰ ਕੋਈ ਦੁਸ਼ਮਣ ਨਹੀਂ, ਉਹਦੇ ਆਪਣੇ ਗੁਣ ਹੀ, ਉਹਦੀ ਆਪਣੀ ਚੰਗਿਆਈ ਹੀ ਉਹਦੀ ਦੁਸ਼ਮਣ। ਫੁੱਲ ਦੀ ਖੁਸ਼ਬੂ, ਉਹਦੀ ਸੁੰਦਰਤਾ ਹੀ ਉਹਦੀ ਦੁਸ਼ਮਣ ਹੈ, ਹੋਰ ਕੋਈ ਦੁਸ਼ਮਣ ਨਹੀਂ। ਇੱਕ ਕਵੀ ਲਿਖਦਾ ਹੈ, ਕਲੀ ਉਡੀਕੇ ਸੂਰਜ ਨੂੰ ਵਾ, ਆਨ ਕਿਸੇ ਨੇ ਤੋੜ ਲਈ ਰਜਲਾ, ਓਏ ਮੇਰਾ ਜੋਬਨ ਖਿੜਿਆ, ਮੈਂ ਜੰਮਦੀ ਗਲੋਂ ਮਰੋੜ ਲਈ, ਸੂਈਆਂ ਨਾਲ ਪਰੋ ਕੇ ਧਾਗੇ ਗਲ ਦੇ ਵਿੱਚ ਕਸੋੜ ਲਈ, ਖੁਸ਼ਬੂ ਨੂੰ ਲੁੱਟਿਆ ਪਰੇ ਸੁੱਟਿਆ, ਕੀਤਾ ਕੋਈ ਸਤਿਕਾਰ ਨਹੀਂ, ਮਤਲਬ ਦੀ ਇਹ ਦੁਨੀਆਂ ਲੋਕੋ ਇੱਥੇ ਕੋਈ ਕਿਸੇ ਦਾ ਯਾਰ ਨਹੀਂ। ਹਰ ਬੰਦੇ ਦੇ ਗੁਣ ਹੀ ਉਹਦੇ ਦੁਸ਼ਮਣ ਬਣੇ ਹੋਏ ਨੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਆਪਣੇ ਗੁਣ ਹੀ ਉਹਨਾਂ ਦੇ ਦੁਸ਼ਮਣ ਬਣ ਗਏ। ਇਹਨਾਂ ਪਹਾੜੀ ਰਾਜਿਆਂ ਨੇ ਛੋਟੇ ਮੋਟੇ ਕਈ ਜੰਗ ਯੁੱਧ ਕੀਤੇ, ਪਰ ਇਹਨਾਂ ਦੀ ਕੋਈ ਪੇਸ਼ ਨਾ ਗਈ। ਅਖੀਰ ਇਹਨਾਂ ਨੇ ਬਾਦਸ਼ਾਹ ਔਰੰਗਜ਼ੇਬ ਦੇ ਨਾਲ ਜਾ ਕੇ ਸੰਪਰਕ ਕੀਤਾ ਕਿ ਸਾਨੂੰ ਲੱਖਾਂ ਦੀ ਗਿਣਤੀ ਦੇ ਵਿੱਚ ਫੌਜਾਂ ਚਾਹੀਦੀਆਂ, ਫੌਜਾਂ ਦਾ ਜਿੰਨਾ ਖਰਚਾ ਹੋਵੇਗਾ ਰਸਤਾ ਬਸਤਾ ਦਾ ਪਦਾਰਥਾਂ ਦਾ ਉਹ ਅਸੀਂ ਦੇਵਾਂਗੇ। ਇਹਨਾਂ ਦੀ ਸਕੀਮ ਇਹ ਸੀ ਕਿ ਜਦੋਂ ਲੱਖਾਂ ਦੀ ਗਿਣਤੀ ਦੇ ਵਿੱਚ ਅਨੰਦਪੁਰ ਸਾਹਿਬ ਨੂੰ ਘੇਰਾ ਪੈ ਜਾਵੇਗਾ, ਘੇਰਾ ਪੈਣ ਦੇ ਨਾਲ ਕਿਲੇ ਦੇ ਅੰਦਰ ਜਾਣ ਵਾਲੇ ਰਸਤ ਬਸਤ ਦੇ ਪਦਾਰਥ ਜਿਹੜੇ ਨੇ ਜਦੋਂ ਉਹ ਬੰਦ ਹੋ ਜਾਣਗੇ, ਤੇ ਗੁਰੂ ਸਾਹਿਬ ਤੇ ਉਹਨਾਂ ਦੇ ਸਿੰਘ ਜਿਹੜੇ ਨੇ ਉਹ ਭੁੱਖ ਦੇ ਦੁੱਖ ਤੋਂ ਦੁਖੀ ਹੋ ਕੇ ਕਿਲਾ ਖਾਲੀ ਕਰਕੇ ਚਲੇ ਜਾਣਗੇ। ਬਿਕਰਮੀ ਸੰਮਤ 1760 ਨੂੰ ਇਹ ਸ਼ਾਹੀ ਫੌਜਾਂ ਜਿਹੜੀਆਂ ਸਨ ਇਹ ਟਿੱਡੀਆਂ ਦੇ ਦਲਾਂ ਵਾਂਗੂ ਇਹਨਾਂ ਨੇ ਆਣ ਕੇ ਅਨੰਦਪੁਰ ਸਾਹਿਬ ਨੂੰ ਚਾਰੇ ਬੰਨਿਓਂ ਘੇਰਾ ਪਾ ਲਿਆ। ਜਿਸ ਵੇਲੇ ਚਾਰੇ ਬੰਨਿਓਂ ਘੇਰਾ ਪੈ ਗਿਆ, ਕਿਲੇ ਦੇ ਅੰਦਰ ਜਾਣ ਵਾਲੀਆਂ ਰਸਤਾ ਬਸਤਾ ਪਦਾਰਥ ਜਿਹੜੇ ਸਨ ਉਹ ਬੰਦ ਹੋ ਗਏ, ਗੁਰੂ ਸਾਹਿਬ ਦੇ ਸਿੰਘ ਜਿਹੜੇ ਸਨ ਉਹ ਭੁੱਖੇ ਮਰਨ ਲੱਗੇ। ਕਈ ਵਾਰੀ ਇਹ ਸ਼ਾਹੀ ਫੌਜਾਂ ਜਿਹੜੀਆਂ ਸਨ ਕਿਲੇ ਦੇ ਅੰਦਰ ਪ੍ਰਵੇਸ਼ ਕਰਨ ਦਾ ਯਤਨ ਕਰਦੀਆਂ, ਪਰ ਗੁਰੂ ਸਾਹਿਬ ਦੇ ਸਿੰਘ ਜਿਹੜੇ ਸਨ ਉਹ ਡਟ ਕੇ ਇਹਨਾਂ ਦਾ ਮੁਕਾਬਲਾ ਕਰਦੇ। ਤਕਰੀਬਨ 6 ਮਹੀਨੇ ਹੋ ਗਏ ਇਹ ਸ਼ਾਹੀ ਫੌਜਾਂ ਦਾ ਅਨੰਦਪੁਰ ਸਾਹਿਬ ਦੇ ਕਿਲੇ ਦੇ ਬਾਹਰ ਘੇਰਾ ਲੱਗਿਆ ਹੋਇਆ ਸੀ। ਕਿਲੇ ਦੇ ਅੰਦਰ ਦੀਆਂ ਰਸਤਾ ਬਸਤਾ ਦੇ ਪਦਾਰਥ ਮੁੱਕਣ ਲੱਗੇ, ਗੁਰੂ ਸਾਹਿਬ ਦੇ ਸਿੰਘ ਜਿਹੜੇ ਸਨ ਉਹ ਭੁੱਖ ਦੇ ਦੁੱਖ ਤੋਂ ਦੁਖੀ ਹੋਣ ਲੱਗੇ। ਇਹਨਾਂ ਸਾਰਿਆਂ ਨੇ ਇੱਕ ਦਿਨ ਇਕੱਠਿਆਂ ਹੋ ਕੇ ਅਰਜ਼ ਕੀਤੀ, ਸੱਚੇ ਪਾਤਸ਼ਾਹ ਹੁਣ ਅਸੀਂ ਭੁੱਖੇ ਨਹੀਂ ਲੜ ਸਕਦੇ, ਸਾਡੇ ਤੇ ਕਿਰਪਾ ਕਰੋ। ਸਾਥੋਂ ਦਾਤਿਆ ਭੁੱਖ ਨਹੀਂ ਜਰੀ ਜਾਂਦੀ, ਅਸੀਂ ਥੱਕ ਗਏ ਹਾਂ ਭੁੱਖੇ ਰਹਿ ਰਹਿ ਕੇ, ਸਾਥੋਂ ਭੁੱਖਿਆਂ ਤੋਂ ਖੰਡੇ ਵੱਜਦੇ ਨਹੀਂ, ਉਹ ਅਸੀਂ ਥੱਕ ਗਏ ਹਾਂ ਤੈਨੂੰ ਕਹਿ ਕਹਿ ਕੇ, ਭੁੱਖ ਦਾ ਦੁੱਖ ਜਿਹੜਾ ਸਾਧ ਸੰਗਤ ਜੀ ਇਹੋ ਜਿਹਾ ਦੁੱਖ ਹੈ। ਦੁਆਪਰ ਯੁੱਗ ਦੀ ਕਥਾ ਹੈ, ਭਗਵਾਨ ਸ੍ਰੀ ਕ੍ਰਿਸ਼ਨ ਮਹਾਰਾਜ ਗੋਪੀਆਂ ਨੂੰ ਕਥਾ ਕਰਿਆ ਕਰਦੇ ਸਨ। ਇੱਕ ਦਿਨ ਸੱਚੇ ਪਾਤਸ਼ਾਹ ਆਖਣ ਲੱਗੇ ਕਿ ਮੇਰਾ ਸਰੀਰ ਅੱਜ ਕੁਛ ਢਿੱਲਾ ਹੈ, ਅੱਜ ਤੁਹਾਡੇ ਵਿੱਚੋਂ ਕੋਈ ਗੋਪੀ ਉੱਠ ਕੇ ਕਥਾ ਕਰੇ। ਤੇ ਗੋਪੀਆਂ ਦੇ ਵਿੱਚੋਂ ਗੰਧਾਰੀ ਗੋਪੀ ਉੱਠ ਕੇ ਅਰਜ਼ ਕਰਦੀ, ਸੱਚੇ ਪਾਤਸ਼ਾਹ ਜੇ ਹੁਕਮ ਹੋਵੇ ਤੇ ਮੈਂ ਕਥਾ ਕਰਾਂ। ਤੇ ਭਗਵਾਨ ਸ੍ਰੀ ਕ੍ਰਿਸ਼ਨ ਮਹਾਰਾਜ ਆਖਣ ਲੱਗੇ ਕਰੋ ਕਥਾ। ਤੇ ਗੰਧਾਰੀ ਗੋਪੀ ਅਰਜ਼ ਕਰਦੀ ਹੈ, ਸੱਚੇ ਪਾਤਸ਼ਾਹ ਮੈਂ ਸੰਸਾਰ ਦੇ ਵੱਡੇ ਵੱਡੇ ਦੁੱਖ ਅਰਜ਼ ਕਰਨ ਲੱਗੀ ਹਾਂ ਕਿ ਸੰਸਾਰ ਦੇ ਵੱਡੇ ਵੱਡੇ ਦੁੱਖ ਕਿਹੜੇ ਨੇ। ਗੰਧਾਰੀ ਗੋਪੀ ਆਖਣ ਲੱਗੀ, ਵਾਸਦੇਵ ਜਰਾ ਕਸ਼ਟੰਗ, ਹੇ ਸੱਚੇ ਪਾਤਸ਼ਾਹ ਬੁਢਾਪਾ ਜਿਹੜਾ ਹੈ ਇਹ ਸੰਸਾਰ ਦਾ ਸਭ ਤੋਂ ਵੱਡਾ ਦੁੱਖ ਹੈ। ਬੁਢਾਪਾ ਇਸਲਾਮ ਧਰਮ ਦੇ ਪ੍ਰਚਾਰਕ ਬਾਬਾ ਫਰੀਦ ਜੀ ਉਹ ਲਿਖਦੇ ਨੇ, ਜਿਸ ਵੇਲੇ ਬੰਦਾ ਬੁੱਢਾ ਹੋ ਜਾਂਦਾ ਹੈ ਨਾ, ਬੁੱਢਾ ਹੋਆ ਸੇਖ ਫਰੀਦ, ਕੰਬਣ ਲੱਗੀ ਦੇਹ। ਬੰਦੇ ਦਾ ਸਰੀਰ, ਲੱਤਾਂ ਜਿਹੜੀਆਂ ਨੇ ਉਹ ਤੁਰੰਤ ਉਹ ਜਵਾਬ ਦੇ ਜਾਂਦੀਆਂ ਨੇ, ਅੱਖਾਂ ਦੀ ਨਿਗਾਹ ਜਵਾਬ ਦੇ ਜਾਂਦੀ ਹੈ, ਕੰਨਾਂ ਦਾ ਸੁਣਨਾ ਜਿਹੜਾ ਹੈ ਉਹ ਜਵਾਬ ਦੇ ਜਾਂਦਾ, ਦੰਦ ਜਵਾਬ ਦੇ ਜਾਂਦੇ ਨੇ। ਇਹ ਹਾਲਤ ਹੋ ਜਾਂਦੀ ਹੈ ਬੁਢੇਪੇ ਦੇ ਵਿੱਚ, ਬੰਦਾ ਤੁਰ ਕੇ ਕਿਤੇ ਸਫ਼ਰ ਵੀ ਨਹੀਂ ਕਰ ਸਕਦਾ। ਬਹੁਤ ਲੰਮੇ ਸਮੇਂ ਤੋਂ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਬਿਰਧਾਂ ਵਾਸਤੇ ਕਲੱਬ ਕਾਰ ਲਾਈ, ਉਹ ਤਿੰਨ ਟਾਈਮ ਉਹਨਾਂ ਨੂੰ ਨਿਤਨੇਮ ਵਿੱਚ ਲੈ ਕੇ ਵੀ ਆਉਂਦੀ ਹੈ ਅਤੇ ਛੱਡ ਕੇ ਵੀ ਜਾਂਦੀ। ਬੁਢੇਪੇ ਦਾ ਦੁੱਖ ਪੰਡਿਤ ਗੁਲਾਬ ਸਿੰਘ ਜੀ ਭਾਵਰਸਾ ਅੰਮ੍ਰਿਤ ਦੇ ਕਰਤਾ, ਉਹ ਇੱਕ ਥਾਂ 'ਤੇ ਅਰਜ਼ ਕਰਦੇ ਨੇ, ਉਹ ਕਹਿੰਦੇ ਨੇ ਕਿ ਜਦੋਂ ਮੇਰੇ ਉੱਤੇ ਬੁਢੇਪਾ ਆਇਆ ਤਾਂ ਫਿਰ ਕੀ ਹਾਲ ਹੋਇਆ ਮੇਰਾ। ਪੰਡਿਤ ਗੁਲਾਬ ਸਿੰਘ ਜੀ ਕਹਿੰਦੇ ਨੇ, ਜਬ ਜੋਬਨ ਥਾ ਜਨ ਪ੍ਰੀਤ ਕਰੇ ਅਬ ਜਾਠਰ ਮਾਹੇ ਪਏ ਸਭ ਖਾਰੇ। ਪੰਡਿਤ ਗੁਲਾਬ ਸਿੰਘ ਜੀ ਕਹਿੰਦੇ ਨੇ ਕਿ ਜਦੋਂ ਮੇਰੇ ਉੱਤੇ ਜਵਾਨੀ ਸੀ, ਜਬ ਜੋਬਨ ਥਾ ਜਨ ਪ੍ਰੀਤ ਕਰੇ, ਘਰ ਦੇ ਸਾਰੇ ਜੀ ਮੇਰੇ ਦੋਸਤ ਮਿੱਤਰ ਜਿਹੜੇ ਸਨ ਉਹ ਸਾਰੇ ਮੇਰੇ ਨਾਲ ਪ੍ਰੇਮ ਕਰਦੇ ਸਨ। ਜਬ ਜੋਬਨ ਥਾ ਜਨ ਪ੍ਰੀਤ ਕਰੇ ਅਬ ਜਾਠਰ ਮਾਹੇ ਪਏ ਸਭ ਖਾਰੇ, ਹੁਣ ਜਦੋਂ ਮੇਰੇ ਉੱਤੇ ਬੁਢੇਪਾ ਆ ਗਿਆ ਤੇ ਸਾਰੇ ਜਿਹੜੇ ਨੇ ਉਹ ਮੇਰੇ ਦੁਸ਼ਮਣ ਬਣ ਗਏ ਨੇ। ਅਬ ਜਾਠਰ ਮਾਹੇ ਪਏ ਸਭ ਖਾਰੇ, ਨਹਿ ਅਧਿਕਾਰ ਕਸ਼ੂ ਤੁਮਰੂ। ਜੇ ਮੈਂ, ਪੰਡਿਤ ਗੁਲਾਬ ਸਿੰਘ ਜੀ ਕਹਿੰਦੇ ਨੇ, ਮੈਂ ਆਪਣੇ ਪੁੱਤਰਾਂ ਨੂੰ, ਘਰ ਦੇ ਜੀਆਂ ਨੂੰ ਕੋਈ ਸਲਾਹ ਦੇਣਾ ਵਾ ਕਿ ਆਹ ਕੰਮ ਇਸ ਤਰ੍ਹਾਂ ਨਹੀਂ, ਆਹ ਕੰਮ ਇਸ ਤਰ੍ਹਾਂ ਕਰੋ, ਤੇ ਮੇਰੇ ਪੁੱਤਰ ਜਿਹੜੇ ਨੇ ਉਹ ਅੱਗੋਂ ਮੈਨੂੰ ਕਹਿੰਦੇ ਨੇ, ਨਹਿ ਅਧਿਕਾਰ ਕਸ਼ੂ ਤੁਮਰੋ, ਬੁੱਢਿਆ ਤੂੰ ਨਾ ਬੋਲ, ਤੈਨੂੰ ਵਿੱਚ ਬੋਲਣ ਦਾ ਕੋਈ ਅਧਿਕਾਰ ਨਹੀਂ। ਕਰ ਲੈ ਲਕਟੀ ਬਹੁ ਮੋਹੇ ਦੁਆਰੇ, ਹੱਥ ਵਿੱਚ ਸੋਟੀ ਪਾੜ ਤੇ ਬੂਹੇ ਅੱਗੇ ਬਹਿ, ਵੇਖ ਕੋਈ ਕੁੱਤਾ ਬਿੱਲੀ ਅੰਦਰ ਨਾ ਆ ਜਾਵੇ। ਇਹ ਹੈ ਬੁਢੇਪੇ ਦਾ ਦੁੱਖ। ਵਾਸਦੇਵ ਜਰਾ ਕਸ਼ਟੰਗ, ਗੰਧਾਰੀ ਗੋਪੀ ਅੱਗੇ ਕਹਿੰਦੀ ਏ, ਕਸ਼ਟੰਗ ਨਿਰਧਨ ਜੀਵਨੰਗ, ਗਰੀਬੀ ਦਾ ਦੁੱਖ ਜਿਹੜਾ ਇਹ ਬਹੁਤ ਵੱਡਾ ਦੁੱਖ ਹੈ। ਗਰੀਬੀ ਕਰਕੇ ਬਹੁਤ ਸਾਰੇ ਬੰਦੇ ਜਿਹੜੇ ਨੇ ਉਹ ਡਾਕੂ ਬਣ ਗਏ, ਚੋਰ ਬਣ ਗਏ। ਇੱਕ ਅੰਗਰੇਜ਼ ਨੇ ਇੱਥੋਂ ਤੱਕ ਲਿਖਿਆ ਕਿ ਗਰੀਬੀ ਜਿਹੜਾ ਇਹ ਬਹੁਤ ਵੱਡਾ ਅਭਿਸ਼ਾਪ ਹੈ, ਪੋਵਰਟੀ ਇਜ ਏ ਕਰਸ। ਉਸ ਨੇ ਅਭਿਸ਼ਾਪ ਲਿਖਿਆ ਗਰੀਬੀ ਨੂੰ। ਗੰਧਾਰੀ ਗੋਪੀ ਅਗਲਾ ਦੁੱਖ ਬਿਆਨ ਕਰਦੀ ਹੈ, ਕਹਿੰਦੀ ਹੈ, ਸੱਚੇ ਪਾਤਸ਼ਾਹ ਪੁੱਤਰ ਸ਼ੋਕੰਗ ਮਹਾਂ ਕਸ਼ਟੰਗ, ਪੁੱਤਰ ਦਾ ਸ਼ੋਕ ਜਿਹੜਾ ਹੈ ਇਹ ਬਹੁਤ ਵੱਡਾ ਦੁੱਖ ਹੈ। ਪਹਿਲੀ ਗੱਲ ਤੇ ਜੇ ਪੁੱਤਰ ਹੋਵੇ ਹੀ ਨਾ ਤਾਂ ਮਾਪਿਆਂ ਵਾਸਤੇ ਦੁੱਖ, ਜੇ ਪੁੱਤਰ ਜੰਮ ਪਵੇ ਉਹਨੂੰ ਕੋਈ 60 ਫਿੱਟ ਲੱਗ ਜਾਵੇ ਤਾਂ ਮਾਪਿਆਂ ਵਾਸਤੇ ਦੁੱਖ, ਪੁੱਤਰ ਨੂੰ ਮਾੜਾ ਜਾਂ ਬੁਖਾਰ ਵੀ ਚੜ ਜਾਵੇ ਤੇ ਮਾਂ ਪਿਓ ਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ, ਜੇ ਜਵਾਨ ਪੁੱਤਰ ਆਪੋ ਵਿੱਚ ਲੜਨ ਤਾਂ ਮਾਪਿਆਂ ਵਾਸਤੇ ਦੁੱਖ, ਜੇ ਜਵਾਨ ਪੁੱਤਰ ਚੜ੍ਹਾਈ ਕਰ ਜਾਏ ਤਾਂ ਮਾਪਿਆਂ ਵਾਸਤੇ ਦੁੱਖ, ਪੁੱਤਰ ਸ਼ੋਕੰਗ ਮਹਾਂ ਕਸ਼ਟੰਗ। ਅਖੀਰ ਵਿੱਚ ਗੰਧਾਰੀ ਗੋਪੀ ਕਹਿੰਦੀ ਏ, ਕਸ਼ਟਾਤ ਕਸ਼ਟੰਗ ਖੁਦਿਆ ਜੀਵਨੰਗ, ਹੇ ਸੱਚੇ ਪਾਤਸ਼ਾਹ ਖੁਦਿਆ ਦੋ ਭਾਵ ਭੁੱਖ, ਭੁੱਖ ਜਿਹੜਾ ਇਹ ਸੰਸਾਰ ਦਾ ਸਭ ਤੋਂ ਵੱਡਾ ਦੁੱਖ ਹੈ। ਸਾਧ ਸੰਗਤ ਜੀ, ਭੁੱਖਾ ਬੰਦਾ ਨਿਤਨੇਮ ਨਹੀਂ ਕਰ ਸਕਦਾ, ਕੋਈ ਸੇਵਾ ਨਹੀਂ ਕਰ ਸਕਦਾ, ਪਾਠ ਨਹੀਂ ਕਰ ਸਕਦਾ, ਭੁੱਖ ਤੋਂ ਬਗੈਰ ਬੰਦਾ ਕਿੰਨਾ ਕੁਛ ਅਰਜੀਏਗਾ, ਅਖੀਰ ਤੇ ਅੰਨ ਦਾ ਆਸਰਾ ਲੈਣਾ ਹੀ ਪਵੇਗਾ। ਸ਼੍ਰੋਮਣੀ ਭਗਤ ਕਬੀਰ ਜੀ ਨੇ ਵੀ, ਉਹ ਕਹਿੰਦੇ ਨੇ, ਕਬੀਰ ਭੁੱਖੇ ਭਗਤ ਨਾ ਕੀਜੈ, ਇਹ ਮਾਲਾ ਆਪਣੀ ਲੀਜੈ, ਸੱਚੇ ਪਾਤਸ਼ਾਹ ਮਾਲਾ ਫੜ ਲਾ ਆਪਣੀ, ਮੈਂ ਭੁੱਖਾ ਰਹਿ ਕੇ ਭਗਤੀ ਨਹੀਂ ਕਰ ਸਕਦਾ। ਹਾਂਜੀ, ਉਹ ਸਾਥੋਂ ਭੁੱਖਿਆਂ ਤੋਂ ਭਗਤੀ ਨਾ ਹੋਵੇ, ਆਲੇ ਫੜ ਮਾਲਾ ਆਪਣੀ, ਭੁੱਖਿਆਂ ਤੋਂ ਭਗਤੀ ਨਾ ਹੋਵੇ, ਆਲੇ ਫੜ ਮਾਲਾ ਆਪਣੀ, ਸਾਥੋਂ ਭੁੱਖਿਆਂ ਤੋਂ ਭਗਤੀ ਨਾ ਹੋਵੇ, ਆਲੇ ਫੜ ਮਾਲਾ ਆਪਣੀ, ਭੁੱਖਿਆਂ ਤੋਂ ਭਗਤੀ ਨਾ ਹੋਵੇ, ਆਲੇ ਫੜ ਮਾਲਾ ਆਪਣੀ, ਭੁੱਖਿਆਂ ਤੋਂ ਭਗਤੀ ਨਾ ਹੋਵੇ, ਆਲੇ ਫੜ ਮਾਲਾ ਆਪਣੀ, ਸਾਥੋਂ ਭੁੱਖਿਆਂ ਤੋਂ ਭਗਤੀ ਨਾ ਹੋਵੇ, ਆਲੇ ਫੜ ਮਾਲਾ ਆਪਣੀ, 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 ਫੜ ਮਾਲਾ ਆਪਣੀ, ਆਲੇ ਫੜ ਮਾਲਾ ਆਪਣੀ।
ਕਾਥੋਂ ਭੁੱਖਿਆਂ ਤੋਂ ਭਗਤੀ ਨਾ ਹੋਵੇ ਆਲੇ ਫੜ ਮਾਲਾ ਆਪਣੀ ਭੁੱਖਿਆਂ ਤੋਂ ਭਗਤੀ ਨਾ ਹੋਵੇ ਆਲੇ ਫੜ ਮਾਲਾ ਆਪਣੀ
ਭੁੱਖਿਆਂ ਤੋਂ ਭਗਤੀ ਨਾ ਹੋਵੇ ਆਲੇ ਫੜ ਮਾਲਾ ਆਪਣੀ ਕਾਥੋਂ ਭੁੱਖਿਆਂ ਤੋਂ ਭਗਤੀ ਨਾ ਹੋਵੇ ਆਲੇ ਫੜ ਮਾਲਾ ਆਪਣੀ
ਕਬੀਰ ਭੁੱਖੇ ਭਗਤ ਨਾ ਕੀਜੈ ਯਹ ਮਾਲਾ ਆਪਣੀ ਲੀਜੈ। ਇਹਨਾਂ ਸਿੰਘਾਂ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਪਹੁੰਚ ਕੇ ਅਰਜ਼ ਕੀਤੀ, ਸੱਚੇ ਪਾਤਸ਼ਾਹ ਅਸੀਂ ਭੁੱਖੇ ਨਹੀਂ ਲੜ ਸਕਦੇ, ਸਾਡੇ ਉੱਤੇ ਕਿਰਪਾ ਕਰੋ। ਸਤਿਗੁਰਾਂ ਨੇ ਇਹਨਾਂ ਨੂੰ ਬਹੁਤ ਸਮਝਾਇਆ, ਪਰ ਇਹਨਾਂ ਨੇ ਸਤਿਗੁਰਾਂ ਨੂੰ ਬਹੁਤ ਜ਼ਿਆਦਾ ਮਜਬੂਰ ਕੀਤਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇਹਨਾਂ ਨੂੰ ਬਚਨ ਕੀਤਾ ਕਿ ਅਗਰ ਤੁਸੀਂ ਸਾਰੇ ਜਾਣੇ ਜਾਣਾ ਹੀ ਚਾਹੁੰਦੇ ਹੋ ਤੇ ਇੱਕ ਕੰਮ ਕਰੋ, ਇੱਕ ਕਾਗਜ਼ ਦੇ ਉੱਤੇ ਇਹ ਵਿਦਾਵਾ ਨਾਮਾ ਲਿਖ ਕੇ ਦੇ ਦਿਓ ਕਿ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੰਘ ਨਹੀਂ। ਇਹਨਾਂ ਨੇ ਇੱਕ ਕਾਗਜ਼ ਦੇ ਉੱਤੇ ਇਹ ਵਿਦਾਵਾ ਨਾਮਾ ਲਿਖ ਕੇ ਦੇ ਦਿੱਤਾ ਕਿ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨਹੀਂ। ਇਹ ਵਿਦਾਵਾ ਨਾਮਾ ਲਿਖ ਕੇ ਦੇ ਕੇ ਤੇ ਆਪੋ ਆਪਣੇ ਘਰਾਂ ਨੂੰ ਚਲੇ ਗਏ। ਇਹ ਬਹੁਤ ਲੰਬਾ ਇਤਿਹਾਸ ਹੈ ਕਿ ਕਿਸ ਤਰ੍ਹਾਂ ਇਹ ਇਹਨਾਂ ਦੇ ਮਾਪਿਆਂ ਨੇ, ਇਹਨਾਂ ਦੀਆਂ ਸਿੰਘਣੀਆਂ ਨੇ, ਇਹਨਾਂ ਦੇ ਭੈਣਾਂ ਭਰਾਵਾਂ ਨੇ ਇਹਨਾਂ ਨੂੰ ਤਾਨੇ ਮਾਰੇ ਤੇ ਇਹ ਦੁਬਾਰਾ ਫਿਰ ਵਾਪਸ ਮੁੜ ਕੇ ਆਏ ਤੇ ਖਿਦਰਾਨੇ ਦੀ ਢਾਬ ਦਾ ਜੰਗ, ਜਿਸ ਨੂੰ ਮੁਕਤਸਰ ਦਾ ਜੰਗ ਵੀ ਆਖਿਆ ਜਾਂਦਾ, ਉੱਥੇ ਇਹਨਾਂ ਨੇ ਸ਼ਹੀਦੀਆਂ ਪਾਈਆਂ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇਹਨਾਂ ਦੀ ਬਖਸ਼ਬੰਦੀ ਕੀਤੀ। ਇਹਨਾਂ ਨੂੰ 40 ਮੁਕਤੀਆਂ ਦਾ ਨਾਮ ਦਿੱਤਾ ਗਿਆ। ਮੈਂ ਅਰਜ਼ ਇਹ ਕਰਨੀ ਹੈ ਕਿ ਉਸ ਵੇਲੇ ਇਹਨਾਂ ਸਿੰਘਾਂ ਤੋਂ ਇਲਾਵਾ ਵੀ ਬਹੁਤ ਸਾਰੇ ਇਹੋ ਜਿਹੇ ਸਿੰਘ ਸਨ ਜਿਹੜੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਛੱਡ ਕੇ ਵਿਦਾਵਾ ਲਿਖ ਕੇ ਦੇ ਆਏ ਸਨ। ਦੋ ਸਿੰਘ ਜਿਹੜੇ ਸਨ ਇਹਨਾਂ ਨੇ ਆਪੋ ਦੇ ਵਿੱਚ ਸਲਾਹ ਕਰ ਲਈ ਕਿ ਸਾਰੇ ਜਣੇ ਤੁਰ ਗਏ ਨੇ ਤੇ ਆਪਾਂ ਕਿਉਂ ਭੁੱਖੇ ਮਰੀਏ, ਆਪਾਂ ਵੀ ਚੱਲੀਏ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇੱਕ ਥਾਂ ਤੇ ਦਸਮ ਦਰਬਾਰ ਵਿੱਚ ਉਹ ਕਹਿੰਦੇ ਨੇ ਜਿਹੜਾ ਆਪਣੇ ਗੁਰੂ ਨੂੰ ਛੱਡ ਕੇ ਚੱਲਿਆ ਜਾਂਦਾ ਹੈ ਨਾ, ਪਾਤਸ਼ਾਹ ਕਹਿੰਦੇ ਨੇ ਹਮ ਤੇ ਭਾਜ ਬਿਮੁੱਖ ਜੇ ਗਏ ਤਿਨਕੇ ਧਾਮ ਗਿਰਾਵਤ ਪਏ। ਆਪਣੇ ਗੁਰ ਤੇ ਜੇ ਮੁੱਖ ਫਿਰ ਹੈ ਈਹਾਂ ਊਹਾਂ ਤਿਨਕੇ ਗ੍ਰਹਿ ਗਿਰ ਹੈ ਈਹਾਂ ਉਪਹਾਸ ਨਾ ਸੁਰ ਪ੍ਰਵਾਸਾ ਸਭ ਬਾਤਨ ਤੇ ਰਹੇ ਨਿਰਾਸਾ। ਉਹਨਾਂ ਦਾ ਨਾ ਤੇ ਇਸ ਸੰਸਾਰ ਦੇ ਵਿੱਚ ਹੀ ਕੋਈ ਆਸਰਾ ਰਹੇਗਾ ਤੇ ਨਾ ਅਗਲੀ ਦਰਗਾਹ ਦੇ ਵਿੱਚ ਹੀ ਉਹਨਾਂ ਨੂੰ ਕੋਈ ਆਸਰਾ ਮਿਲੇਗਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਫਿਰ ਅੱਗੇ ਸਮਝਾਉਣਾ ਕਰਦੇ ਨੇ। ਪਾਤਸ਼ਾਹ ਕਹਿੰਦੇ ਨੇ ਦੁੱਖ ਭੁੱਖ ਤਿੰਨਕੋ ਸਦ ਰਹੇ ਲਾਗੀ ਸੰਤ ਸੇਵ ਤੇ ਜੋ ਹੈ ਤਿਆਗੀ। ਉਹਨਾਂ ਨੂੰ ਦੁੱਖ ਤੇ ਭੁੱਖ ਸਦਾ ਹੀ ਸਤਾਉਂਦੇ ਰਹਿਣਗੇ ਜਿਨ੍ਹਾਂ ਨੇ ਸਤ ਪੁਰਸ਼ਾਂ ਦੀ ਸੇਵਾ ਦਾ ਤਿਆਗ ਕਰ ਦਿੱਤਾ। ਪਾਤਸ਼ਾਹ ਕਹਿੰਦੇ ਨੇ ਜਗਤ ਵਿਖੇ ਕੋਈ ਕਾਮਨਾ ਸਰਹੀ ਅੰਤ ਹੈ ਕੁੰਡ ਨਰਕ ਕੀ ਪਰਹੀ। ਤਿੰਨਕੋ ਸਦਾ ਜਗਤ ਉਪਹਾਸਾ ਅੰਤ ਹੈ ਕੁੰਡ ਨਰਕ ਕੀ ਵਾਸਾ। ਗੁਰ ਭਗਤੇ ਜੇ ਬੇਮੁਖ ਸਿਧਾਰੇ ਈਹਾਂ ਊਹਾਂ ਤਿੰਨਕੇ ਮੁਖ ਕਾਰੇ। ਪਾਤਸ਼ਾਹ ਕਹਿੰਦੇ ਨੇ ਜਿਹੜੇ ਆਪਣੇ ਗੁਰੂ ਦੇ ਦੱਸੇ ਹੋਏ ਮਾਰਗ ਤੋਂ ਲਾਂਭੇ ਹੋ ਜਾਂਦੇ ਨੇ ਉਹਨਾਂ ਦਾ ਇੱਥੇ ਵੀ ਤੇ ਅਗਲੀ ਦਰਗਾਹ ਦੇ ਵਿੱਚ ਵੀ ਉਹਨਾਂ ਦਾ ਮੂੰਹ ਕਾਲਾ ਕੀਤਾ ਜਾਏਗਾ। ਇਸਲਾਮ ਧਰਮ ਦੇ ਪ੍ਰਚਾਰਕ ਸਾਈਂ ਬੁੱਲੇ ਸ਼ਾਹ ਉਹਨਾਂ ਨੇ ਜਾਨਵਰਾਂ ਨੂੰ, ਕੁੱਤਿਆਂ ਨੂੰ ਵੀ ਉਹਨਾਂ ਬੰਦਿਆਂ ਨਾਲੋਂ ਚੰਗਾ ਗਿਣਿਆ ਹੈ ਜਿਹੜੇ ਆਪਣੇ ਗੁਰੂ ਦਾ ਦਰ ਛੱਡ ਕੇ ਚਲੇ ਜਾਂਦੇ ਨੇ। ਸਾਈਂ ਬੁੱਲੇ ਸ਼ਾਹ ਕਹਿੰਦੇ ਨੇ ਰਾਤੀ ਜਾਗੇ ਤੇ ਸ਼ੇਖ ਸਦਾਵੇ ਪਰ ਰਾਤ ਨੂੰ ਜਾਗਣ ਕੁੱਤੇ ਰਾਤੀ ਭੌਂਕਣੋਂ ਬਸ ਨਾ ਕਰਦੇ ਫਿਰ ਜਾਏ ਰੜਾਂ ਤੇ ਸੁੱਤੇ ਤੇ ਖਸਮ ਦਾ ਬੂਹਾ ਮੂਲ ਨਾ ਛੱਡਦੇ ਭਾਵੇਂ ਸੋ ਸੋ ਮਾਰਨ ਜੁੱਤੇ। ਬੁੱਲੇ ਸ਼ਾਹ ਉੱਠ ਯਾਰ ਮਨਾ ਲੈ ਉਹ ਨਹੀਂ ਤੇ ਬਾਜੀ ਲੈ ਗਏ ਕੁੱਤੇ। ਟੁੱਟਣਾ ਗੁਰਾ ਨਾਲੋਂ ਟੁੱਟਣਾ ਗੁਰਾ ਨਾਲੋਂ ਜਾਵੀ ਦੁਨੀਆਂ ਚ ਰੋਲ ਜਾਵੇਗਾ। ਟੁੱਟਣਾ ਗੁਰਾ ਨਾਲੋਂ ਜਾਵੀ ਦੁਨੀਆਂ ਚ ਰੋਲ ਜਾਵੇਗਾ।
ਟੁੱਟਣਾ ਗੁਰਾ ਨਾਲੋਂ ਜਾਵੀ ਦੁਨੀਆਂ ਚ ਰੋਲ ਜਾਵੇਗਾ।
ਦੁਨੀਆਂ ਚ ਰੁੱਲ ਜਾਵੇਗਾ।
ਟੁੱਟ ਨਾ ਦੂਰਾਂ ਨਾਲੋਂ ਜਾਵੀਂ ਦੁਨੀਆਂ ਚ ਰੁੱਲ ਜਾਵੇਗਾ। ਟੁੱਟ ਨਾ ਦੂਰਾਂ ਨਾਲੋਂ ਜਾਵੀਂ ਦੁਨੀਆਂ ਚ ਰੁੱਲ ਜਾਵੇਗਾ।
ਟੁੱਟ ਨਾ ਦੂਰਾਂ ਨਾਲੋਂ ਜਾਵੀਂ ਦੁਨੀਆਂ ਚ ਰੁੱਲ ਜਾਵੇਗਾ। ਕਿੱਥੇ ਟੁੱਟ ਨਾ ਦੂਰਾਂ ਨਾਲੋਂ ਜਾਵੀਂ ਦੁਨੀਆਂ ਚ ਰੁੱਲ ਜਾਵੇਗਾ।
ਦੁਨੀਆਂ ਚ ਰੁੱਲ ਜਾਵੇਗਾ, ਦੁਨੀਆਂ ਚ ਰੁੱਲ ਜਾਵੇਗਾ,
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 ਉਹ ਦੁਨੀਆਂ ਚ ਰੁੱਲ ਜਾਵੇਗਾ, ਦੁਨੀਆਂ ਚ ਰੁੱਲ ਜਾਵੇਗਾ,
ਦੁਨੀਆਂ ਚ ਰੁੱਲ ਜਾਵੇਗਾ, ਦੁਨੀਆਂ ਚ ਰੁੱਲ ਜਾਵੇਗਾ।
ਟੁੱਟ ਨਾ ਦੂਰਾਂ ਨਾਲੋਂ ਜਾਵੀ ਦੁਨੀਆਂ ਚ ਰੁੱਲ ਜਾਵੇਗਾ। ਟੁੱਟ ਨਾ ਦੂਰਾਂ ਨਾਲੋਂ ਜਾਵੀ ਦੁਨੀਆਂ ਚ ਰੁੱਲ ਜਾਵੇਗਾ।
ਟੁੱਟ ਨਾ ਦੂਰਾਂ ਨਾਲੋਂ ਜਾਵੀ ਦੁਨੀਆਂ ਚ ਰੁੱਲ ਜਾਵੇਗਾ। ਕਿੱਥੇ ਟੁੱਟ ਨਾ ਦੂਰਾਂ ਨਾਲੋਂ ਜਾਵੀ ਦੁਨੀਆਂ ਚ ਰੁੱਲ ਜਾਵੇਗਾ।
ਇਹ ਦੋ ਸਿੰਘਾਂ ਨੇ ਆਪੋ ਦੇ ਵਿੱਚ ਸਲਾਹ ਕਰ ਲਈ। ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਕੇ ਇਹ ਉਸ ਥਾਂ ਤੇ ਪਹੁੰਚੇ ਜਿੱਥੇ ਸ਼ਾਹੀ ਫੌਜਾਂ ਦਾ ਘੇਰਾ ਲੱਗਿਆ ਹੋਇਆ ਸੀ। ਸ਼ਾਹੀ ਫੌਜਾਂ ਦੇ ਸਿਪਾਹੀਆਂ ਨੇ ਇਹਨਾਂ ਨੂੰ ਪੁੱਛਿਆ ਕਿੱਧਰ ਚੱਲੇ ਹੋ। ਆਖਣ ਲੱਗੇ ਅਸੀਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਇਹ ਕਿਲ੍ਹਾ ਛੱਡ ਕੇ ਚੱਲੇ ਹਾਂ, ਉਹ ਸਾਡਾ ਗੁਰੂ ਨਹੀਂ ਤੇ ਅਸੀਂ ਉਹਦੇ ਸਿੰਘ ਨੇ। ਬੇਦਾਵੀਏ ਸਿੰਘਾਂ ਨੂੰ ਵੀ ਸ਼ਾਹੀ ਫੌਜਾਂ ਦੇ ਸਿਪਾਹੀਆਂ ਨੇ ਪੁੱਛਿਆ ਸੀ ਕਿੱਧਰ ਚੱਲੇ ਹੋ। ਉਹਨਾਂ ਨੇ ਆਖਿਆ ਸੀ ਵੀ ਬੇਦਾਵਾ ਲਿਖ ਕੇ ਦੇ ਆਇਆ, ਤਾਂ ਸ਼ਾਹੀ ਫੌਜਾਂ ਨੇ ਉਹਨਾਂ ਨੂੰ ਜਾਣ ਦਿੱਤਾ ਸੀ। ਇਹਨਾਂ ਦੋਵਾਂ ਸਿੰਘਾਂ ਨੂੰ ਸ਼ਾਹੀ ਫੌਜਾਂ ਦੇ ਸਿਪਾਹੀਆਂ ਨੇ ਪੁੱਛਿਆ, ਜਿਹੜਾ ਅੱਗੇ ਸਿੰਘ ਸੀ ਉਹਨੂੰ ਪੁੱਛਿਆ ਵੀ ਤੂੰ ਕਿਹਦਾ ਸਿੰਘ। ਆਖਣ ਲੱਗਾ ਵੀ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਹਾਂ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜਸ ਜੀਵਨ ਦੇ ਵਿੱਚ ਕਥਾ ਆਉਂਦੀ ਹੈ, ਪਾਤਸ਼ਾਹ ਕਹਿੰਦੇ ਨੇ ਸਿੱਖ ਓਨੀ ਦੇਰ ਤੱਕ ਆਪਣੇ ਗੁਰੂ ਨਾਲੋਂ ਬੇਮੁਖ ਨਹੀਂ ਹੁੰਦਾ ਜਿੰਨੀ ਦੇਰ ਤੱਕ ਉਹ ਆਪਣੇ ਮੂੰਹੋਂ ਨਹੀਂ ਕਹਿੰਦਾ ਕਿ ਮੈਂ ਗੁਰੂ ਦਾ ਸਿੱਖ ਨਹੀਂ। ਜਦੋਂ ਆਪਣੇ ਮੂੰਹੋਂ ਕਹਿ ਦਿੰਦਾ ਹੈ ਕਿ ਮੈਂ ਗੁਰੂ ਦਾ ਸਿੱਖ ਨਹੀਂ, ਉਸੇ ਵੇਲੇ ਬੇਮੁਖ ਹੋ ਜਾਂਦਾ ਗੁਰੂ ਤੋਂ। ਇਹ ਸਿੱਖ ਨੇ ਇਸ ਨੇ ਆਖਿਆ ਕਿ ਮੈਂ ਗੁਰੂ ਦਾ ਸਿੱਖ ਹਾਂ। ਸ਼ਾਹੀ ਫੌਜਾਂ ਦੇ ਸਿਪਾਹੀਆਂ ਨੇ ਆਖਿਆ ਕਿ ਜੇ ਤੇ ਤੂੰ ਗੁਰੂ ਦਾ ਸਿੱਖ ਹੈ ਸਾਡੇ ਸਿਪਾਹੀਆਂ ਦੇ ਨਾਲ ਲੜਨਾ ਪਏਗਾ ਤੈਨੂੰ, ਜੇ ਤੇ ਤੂੰ ਬਚ ਕੇ ਆਪਣੇ ਘਰ ਨੂੰ ਚੱਲਿਆ ਜਾਵੀਂ। ਇਸ ਸਿੱਖ ਦੇ ਨਾਲ ਸ਼ਾਹੀ ਫੌਜਾਂ ਦੇ ਸਿਪਾਹੀ ਜਿਹੜੇ ਨੇ ਉਹ ਲੜਦੇ ਨੇ ਤੇ ਇਹ ਸਿੰਘ ਜਿਹੜਾ ਹੈ ਉਹ ਲੜਦਾ ਲੜਦਾ ਸ਼ਹੀਦ ਹੋ ਜਾਂਦਾ। ਇਹਦੇ ਨਾਲ ਦਾ ਸਿੰਘ ਜਿਹੜਾ ਸੀ ਇੱਕ ਦਰਖਤ ਦੇ ਓਹਲੇ ਲੁਕ ਕੇ ਇਹ ਸਾਰਾ ਨਜ਼ਾਰਾ ਵੇਂਦਾ ਰਿਹਾ, ਇਹ ਸਾਰਾ ਤਮਾਸ਼ਾ ਵੇਂਦਾ ਰਿਹਾ, ਪਰ ਉਸਨੇ ਇਹਦੀ ਸਹਾਇਤਾ ਵਾਸਤੇ ਕੋਈ ਤਲਵਾਰ ਨਹੀਂ ਚੁੱਕੀ। ਜਦੋਂ ਉਹ ਸ਼ਹੀਦ ਹੋ ਗਿਆ, ਸ਼ਾਹੀ ਫੌਜਾਂ ਦੇ ਸਿਪਾਹੀਆਂ ਨੇ ਇਸ ਨੂੰ ਪੁੱਛਿਆ, ਹਾਂ ਬਈ ਤੂੰ ਕਿਹਦਾ ਸਿੱਖ ਹੈ? ਇਸ ਨੇ ਆਖਿਆ ਮੈਂ ਗੁਰੂ ਦਾ ਸਿੱਖ ਨਹੀਂ। ਇਸ ਨੂੰ ਛੱਡ ਦਿੱਤਾ ਗਿਆ, ਇਹ ਆਪਣੇ ਘਰ ਦੇ ਰਸਤੇ ਤੇ ਪਿਆ। ਤੁਰਦਾ ਤੁਰਦਾ ਇਸ ਨੂੰ ਕਈ ਦਿਨ ਹੋ ਗਏ, ਅਚਾਨਕ ਇਹਦੇ ਮਨ ਦੇ ਵਿਚਾਰ ਬਦਲੇ, ਕਿਉਂਕਿ ਮਨ ਇੱਕ ਇਹੋ ਜਿਹੀ ਚੀਜ਼ ਹੈ ਇਹਦਾ ਕੋਈ ਪਤਾ ਨਹੀਂ ਇਹ ਕਦੋਂ ਬਦਲ ਜਾਵੇ। ਪਾਤਸ਼ਾਹ ਕਹਿੰਦੇ ਨੇ ਮਤਾ ਕਰੇ ਪੱਛਮ ਕੇ ਤਾਈ ਪੂਰਬ ਹੀ ਲੈ ਜਾਤ। ਇਹਦਾ ਮਨ ਬਦਲਿਆ, ਇਹਦੇ ਮਨ ਦੇ ਵਿਚਾਰ ਬਦਲੇ ਕਿ ਮੇਰੇ ਕੋਲੋਂ ਤੇ ਬਹੁਤ ਮਾੜਾ ਕੰਮ ਹੋਇਆ, ਮੈਂ ਗੁਰੂ ਨਾਲੋਂ ਬੇਮੁਖ ਹੋ ਗਿਆ। ਗੁਰਬਾਣੀ ਅੰਦਰ ਬੇਮੁਖ ਦਾ ਦਰਜਾ ਸਾਰਿਆਂ ਨਾਲੋਂ ਨੀਵਾਂ ਗਿਣਿਆ। ਪਾਤਸ਼ਾਹ ਕਹਿੰਦੇ ਨੇ ਗੁਰਮੁਖ ਸਨਮੁਖ ਮਨਮੁਖ ਬੇਮੁਖੀਆ, ਸਾਰਿਆਂ ਨਾਲੋਂ ਨੀਵਾਂ ਦਰਜਾ ਜਿਹੜਾ ਬੇਮੁਖ ਦਾ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਨਮ ਸਾਖੀ ਦੇ ਵਿੱਚ ਪਾਤਸ਼ਾਹ ਕਹਿੰਦੇ ਨੇ ਕਿ ਜਿਹੜਾ ਆਪਣੇ ਗੁਰੂ ਤੋਂ ਚਿਹਰਾ ਫੇਰ ਲੈਂਦਾ, ਜਿਹੜਾ ਆਪਣੇ ਗੁਰੂ ਤੋਂ ਮੂੰਹ ਫੇਰ ਲੈਂਦਾ ਹੈ, ਉਸਨੂੰ 6 ਪ੍ਰਕਾਰ ਦੀਆਂ ਹੱਤਿਆਵਾਂ ਦਾ ਪਾਪ ਲੱਗਦਾ। ਪਾਤਸ਼ਾਹ ਕਹਿੰਦੇ ਨੇ ਪਾਪੀ ਬਹੁ ਪ੍ਰਕਾਰ ਕੇ ਉੱਤਮ ਮੱਧਮ ਜਾਨ, ਹੱਤਿਆ ਖੱਟ ਪ੍ਰਕਾਰ ਹੈ ਮਨ ਮੇ ਲਿਓ ਪਛਾਣ। 6 ਪ੍ਰਕਾਰ ਦੀਆਂ ਹੱਤਿਆਵਾਂ ਗਿਣੀਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ, ਉਹ ਕਿਹੜੀਆਂ ਕਿਹੜੀਆਂ ਨੇ? ਪਾਤਸ਼ਾਹ ਕਹਿੰਦੇ ਨੇ ਗਊ ਬ੍ਰਾਹਮਣ ਮਾਰੀਏ ਗੋਤਰੀ ਹੱਥ ਕਰਾਏ, ਗਊ ਦੀ ਹੱਤਿਆ, ਬ੍ਰਾਹਮਣ ਦੀ ਹੱਤਿਆ, ਆਪਣੀ ਕੁਲ ਦਾ ਬੰਦਾ ਮਾਰਨ ਦੀ ਹੱਤਿਆ, ਰਿਣ ਹੱਤਿਆ, ਕੰਨਿਆ ਹੱਤਿਆ, ਵਿਸ਼ਵਾਸ ਘਾਤ ਅਧਿਕਾਏ। ਰਿਣ ਹੱਤਿਆ ਭਾਵ ਕਿਸੇ ਤੋਂ ਕਰਜ਼ਾ ਲੈ ਕੇ ਮੁੱਕਰ ਜਾਣਾ, ਕੰਨਿਆ ਹੱਤਿਆ, ਕੰਨਿਆ ਦੀ ਹੱਤਿਆ ਕਰਨੀ, ਵਿਸ਼ਵਾਸ ਘਾਤ ਅਧਿਕਾਏ, ਕਿਸੇ ਦੇ ਨਾਲ ਧੋਖਾ ਕਰਨਾ, ਵਿਸ਼ਵਾਸ ਘਾਤ ਕਰਨਾ, ਸਤਿਗੁਰਾਂ ਨੇ ਇਹ ਵੀ ਇੱਕ ਹੱਤਿਆ ਗਿਣੀ ਹੈ। ਪਾਤਸ਼ਾਹ ਅੱਗੇ ਕਹਿੰਦੇ ਨੇ 96 ਕਰੋੜੀ ਪਾਪ ਸਮ ਹੈ ਹੱਤਿਆ ਇੱਕ ਕਹਾਏ, ਇੱਕ ਹੱਤਿਆ ਜਿਹੜੀ ਹੈ ਉਹ 96 ਕਰੋੜ ਪਾਪਾਂ ਦੇ ਬਰਾਬਰ, 96 ਕਰੋੜ ਪਾਪ ਇੱਕ ਬੰਨੇ एक हत्या एक बने 96 करोड़ ही पाप समय हत्या एक कहाए ते खट हत्या के तुल है जे गुर ते सिख फिर जाए। इन्हां 6 प्रकार दियां हत्यावां दा पाप उस बंदे दे सिर ते आउंदा है जिहड़ा अपने गुरु तो चेहरा फेर लैंदा अपने गुरु तो मूंह फेर लैंदा। ते भाई गुरदास जी अपनी वारां दे विच उह कहिंदे ने उह बंदा जिहदे सिर ते इन्हां हत्यावां दा पाप आया उह दुनिया दे तीर्थां दे सारे तीर्थां ते जाके भी इशनान कर लवे इन्हां हत्यावां दा पाप उहदे सिर तों नहीं लैंदा। भाई जी ने तीर्थ गिण गिण के दसे ने। भाई जी कहिंदे ने गंग जमन गोदावरी कुलखेत सिधारे मथुरा माया अयोध्या कांसी के दारे गया पिराग सुरसती गोमती द्वारे जप तप संजम होम जग सब देव जुहारे। एहो जिहा बंदा सारे संजम जप तप कर लवे दुनिया दे सारे देवी देवत्यां दी आराधना कर लवे। भाई जी कहिंदे ने जप तप संजम होम जग सब देव जुहारे अखी परणे जे पवैती हूं लोहा मजारे। एहो जिहा बंदा तिना लोकां ते अपनियां अखां दे भार हो के भी पवे ना ते भाई जी कहिंदे ने मूल ना उतरे हत्या बेमुख गुरुद्वारे। हत्या उहदे सिरों नहीं लैंदे भावे दुनिया दे सारे तीर्थां ते जाके उह इशनान करदा फिरे। ओ जी हत्या मूल ना लैंदी नौंदा फिरे तीर्थां ते। हत्या मूल ना लैंदी नौंदा फिरे तीर्थां ते।
हत्या मूल ना लैंदी नौंदा फिरे तीर्थां ते। हत्या मूल ना लैंदी
हत्या मूल ना लैंदी नौंदा फिरे तीर्थां ते। हत्या मूल ना लैंदी नौंदा फिरे तीर्थां ते।
हत्या मूल ना लैंदी नौंदा फिरे तीर्थां ते। हत्या मूल ना लैंदी नौंदा फिरे तीर्थां ते।
नौंदा फिरे तीर्थां ते। नौंदा फिरे तीर्थां ते। नौंदा फिरे तीर्थां ते। नौंदा फिरे तीर्थां ते। नौंदा फिरे तीर्थां ते। नौंदा फिरे तीर्थां ते। ओ नौंदा फिरे तीर्थां ते। नौंदा फिरे तीर्थां ते। नौंदा फिरे तीर्थां ते। नौंदा फिरे तीर्थां ते। हत्या मूल ना लैंदी नौंदा फिरे तीर्थां ते। हत्या मूल ना लैंदी नौंदा फिरे तीर्थां ते।
हत्या मूल ना लैंदी नौंदा फिरे तीर्थां ते। हत्या मूल ना
हत्या दा पाप उहदे सिरों नहीं लैंदा। इहदे मन दे विचार बदले कि मेरे कोलों ते बहुत माड़ा काम होया मैं गुरु नालों टुट गया। इह वापस परतिया पता करदा करदा उस थां ते पहुंचिया जिथे गुरु गोबिंद सिंह सच्चे पातशाह परिवार विछोड़ा जदों पै गया सी सरसा नदी दा पार करके चमकौर साहब दे लागे चागे किते पिंडा दे तंबू लाए सन सच्चे पातशाह। इह पता करदा करदा उस थां ते पहुंचे गुरु गोबिंद सिंह सच्चे पातशाह दा दरबार लग्या होया सी। इस नूं जिस वेले दूरों आउंदिया वेख्या इहदे नाल दा सिख नजर नहीं आउंदा। गुरु गोबिंद सिंह सच्चे पातशाह घट घट के अंतर की जानत। सच्चे पातशाह बचन कीता कि इहदे नाल दा जिहड़ा सिंह सी ना उह शाही फौजां दे नाल लड़दा लड़दा शहीद हो गया ते इह जिहड़ा सिंह ना इह दरख्त दे ओले खलो के सारा नजारा वेंदा रहा। इहने उहदी कोई सहायता नहीं कीती। ਉਹਦੀ ਸਹਾਇਤਾ ਵਾਸਤੇ ਕੋਈ ਇਸਨੇ ਕਿਰਪਾਨ ਨਹੀਂ ਚੁੱਕੀ ਤੇ ਇਹ ਹੁਣ ਮੇਰੇ ਕੋਲ ਤੁਰਿਆ ਆਉਂਦਾ ਆਪਣੀ ਬਖਸ਼ਬੰਦੀ ਕਰਾਉਣ ਵਾਸਤੇ ਤੇ ਇਸ ਨੂੰ ਰੋਕੋ। ਕੋਈ ਜਣਾ ਇਸ ਨੂੰ ਜਾ ਕੇ ਆਖੋ ਕਿ ਮੈਂ ਇਹੋ ਜਿਹੇ ਕਾਇਰ ਦੇ ਮੱਥੇ ਨਹੀਂ ਲੱਗਣਾ ਚਾਹੁੰਦਾ। ਜਾ ਕੇ ਇਸ ਨੂੰ ਰੋਕੋ ਤੇ ਜੇ ਇਹ ਨਾ ਰੁਕੇ ਬੇਸ਼ੱਕ ਇਹਦੀ ਜਿਹੜੀ ਗਰਦਨ ਹੈ ਉਹ ਇਹਦੇ ਧੜ ਤੋਂ ਵੱਖਰੀ ਕਰ ਦਿਆ ਜੇ। ਇੱਕ ਸਿੰਘ ਉੱਠਿਆ ਕਿਰਪਾਨ ਹੱਥ ਦੇ ਵਿੱਚ ਫੜੀ ਹੈ। ਜਾ ਕੇ ਉਸ ਨੂੰ ਰੋਕਿਆ ਕਿ ਸਾਨੂੰ ਸਤਿਗੁਰਾਂ ਦਾ ਹੁਕਮ ਹੋਇਆ ਕਿ ਤੂੰ ਅੱਗੇ ਨਾ ਆ। ਉਹ ਤੇਰੇ ਵਰਗੇ ਕਾਇਰ ਦੇ ਮੱਥੇ ਨਹੀਂ ਲੱਗਣਾ ਚਾਹੁੰਦੇ। ਪਰ ਇਹ ਨਹੀਂ ਰੁਕਿਆ ਆਖਣ ਲੱਗਾ ਕਿ ਮੈਂ ਸਤਿਗੁਰਾਂ ਕੋਲੋਂ ਆਪਣੀ ਬਖਸ਼ਬੰਦੀ ਕਰਾਉਣੀ ਹੈ। ਉਸ ਸਿੰਘ ਨੇ ਕੱਢ ਕੇ ਕਿਰਪਾਨ ਤੇ ਇਹਦੇ ਚਲਾ ਦਿੱਤੀ ਹੈ ਤੇ ਇਹਦਾ ਜਿਹੜਾ ਇਸ ਨੂੰ ਖਤਮ ਕਰ ਦਿੱਤਾ। ਹੁਣ ਇਹ ਜਿਹੜਾ ਸਿੰਘ ਸੀ ਇਸੇ ਤਰ੍ਹਾਂ ਤਨਖਾਹੀ ਆਈ बिना बख्शबंदी कराया चढ़ाई कर गया। मैं अर्ज करा जेड़ा शरीर जेड़ा गुरसिख इसे तरह सतगुरां तो बेमुखी जेड़ा चढ़ाई कर जांदा जेड़ा इसे तरह तनखाई आई जेड़ा बिना बख्शबंदी कराया चढ़ाई कर जांदा है वह फिर जूना दे विच पै जांदा जूना दे विच पटकदा रहिंदा वह कहो कहो जिहां जूना दे विच पैंदे ने। सतगुरु अमरदास सच्चे पातशाह उन्होंने जूना गिण गिण के दसियां ने। पातशाह कहिंदे ने सूकर सवान गर्दम मंजारा, सूकर तो भाव कुत्ते दी जून, सवान सूकर सूर दी जून, सवान तो भाव कुत्ते दी जून, गर्दब गधे दी जून, सूकर सवान गर्दम मंजारा, मंजार तो भाव बिले दी जून, पशु मलेश नीच चंडाला, गुरते मुंह फिरे तिन जोन पवाइया, बंधन बांधिया आइए जाइए। वह एहो एहो जिहा नखेद जूना दे विच ओ पटकदे ने। मैं अर्ज करा जिस वेले सतगुरु जगजीत सिंह सच्चे पातशाह गद्दी ते बैठे उस वेले बहुत वड्डे वड्डे साध भजन बंदगी करन वाले ਉਹ ਭੈਣੀ ਸਾਹਿਬ ਛੱਡ ਕੇ ਜਾਣ ਲੱਗੇ। ਸਤਿਗੁਰਾਂ ਨੇ ਉਹਨਾਂ ਨੂੰ ਬਹੁਤ ਰੋਕਿਆ, ਬਹੁਤ ਸਮਝਾਇਆ ਕਿ ਇੱਥੇ ਬਹਿ ਕੇ ਨਾਮ ਜਪੋ, ਇੱਥੋਂ ਪ੍ਰਸ਼ਾਦਾ ਛਕੋ, ਇੱਥੇ ਬਹਿ ਕੇ ਬੰਦਗੀ ਕਰੋ, ਪਰ ਉਹ ਨਹੀਂ ਮੰਨੇ। ਭੈਣੀ ਸਾਹਿਬ ਛੱਡ ਕੇ ਚਲੇ ਗਏ ਤੇ ਇਸੇ ਤਰ੍ਹਾਂ ਹੀ ਉਹ ਤਨਖਾਹੀਏ ਚੜ੍ਹਾਈ ਕਰ ਗਏ, ਬੇਮੁਖੀ ਚੜ ਗਏ। ਉਹਨਾਂ ਨੇ ਬਖਸ਼ਮੰਦੀ ਨਹੀਂ ਕਰਾਏ, ਬਖਸ਼ਮੰਦੀ ਨਹੀਂ ਕਰਵਾਈ। ਉਹਨਾਂ ਵਿੱਚੋਂ ਇੱਕ ਸਿੱਖ ਜਿਹੜਾ ਸੀ ਇਸੇ ਤਰ੍ਹਾਂ ਤਨਖਾਹੀਏ ਉਹ ਚੜ੍ਹਾਈ ਕਰ ਗਿਆ, ਸਤਿਗੁਰਾਂ ਕੋਲੋਂ ਬਖਸ਼ਮੰਦੀ ਨਹੀਂ ਕਰਵਾਈ ਤੇ ਉਹ ਪ੍ਰੇਤ ਦੀ ਜੂਣ ਵਿੱਚ ਪੈ ਗਿਆ। ਇੱਕ ਬੱਚੇ ਦੇ ਸਰੀਰ ਦੇ ਵਿੱਚ ਪ੍ਰਵੇਸ਼ ਕਰਕੇ ਉਹ ਬੋਲਿਆ ਕਿ ਮੈਂ ਫਲਾਣੇ ਸਮੇਂ ਸਤਿਗੁਰਾਂ ਦਾ ਬਚਨ ਨਹੀਂ ਸੀ ਮੰਨਿਆ ਤੇ ਮੈਂ ਉਦੋਂ ਦਾ ਭਟਕਣ ਦਿਆ ਵਾਂ, ਮੇਰੇ ਉੱਤੇ ਕਿਰਪਾ ਕਰੋ, ਮੈਨੂੰ ਭੈਣੀ ਸਾਹਿਬ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਲੈ ਚੱਲੋ ਤੇ ਮੇਰੀ ਬਖਸ਼ਮੰਦੀ ਕਰਵਾਓ। ਉਸ ਬੱਚੇ ਦੇ ਮਾਤਾ ਪਿਤਾ ਨੇ ਇੱਥੇ ਫਿਰ ਉਹਨਾਂ ਨੂੰ ਭੈਣੀ ਸਾਹਿਬ ਆਂਦਾ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਜ ਕਰਕੇ ਉਹਦੀ ਬਖਸ਼ਮੰਦੀ ਕਰਵਾਈ। ਮੈਂ ਅਰਜ ਕਰਾਂ ਜਿਹੜੇ ਜਿਹੜੇ ਵੀ ਇਸੇ ਤਰ੍ਹਾਂ ਉਹ ਚੜ੍ਹਾਈ ਕਰ ਜਾਂਦੇ ਨੇ ਉਹ ਫਿਰ ਜੂਨਾਂ ਦੇ ਵਿੱਚ ਭਟਕਦੇ ਰਹਿੰਦੇ ਨੇ। ਹਾਂਜੀ ਜੂਨਾਂ ਵਿੱਚ ਪਾਉਂਦੇ ਆ ਸਤਿਗੁਰ ਤੋਂ ਬੇਮੁਖ ਬੰਦੇ, 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 ਜੂਨਾਂ ਵਿੱਚ ਪਾਉਂਦੇ ਆ ਸਤਿਗੁਰ ਤੋਂ ਬੇਮੁਖ ਬੰਦੇ, ਜੂਨਾਂ ਵਿੱਚ ਪਾਉਂਦੇ ਆ ਸਤਿਗੁਰ ਤੋਂ ਬੇਮੁਖ ਬੰਦੇ, ਇਹ ਜਿਹੜਾ ਇਸੇ ਤਰ੍ਹਾਂ ਹੀ ਤਨਖਾਹੀ ਆਈ ਚੜ੍ਹਾਈ ਕਰ ਗਿਆ, ਇਹ ਗਧੇ ਦੀ ਜੂਣ ਵਿੱਚ ਪੈ ਗਿਆ। ਇਹਦਾ ਮਾਲਕ ਬਹੁਤ ਸਾਰਾ ਭਾਰ ਇਹਦੇ ਉੱਤੇ ਲੱਦ ਕੇ ਤੇ ਇਹਨੂੰ ਖੜਿਆ ਕਰੇ ਤੇ ਫਿਰ ਇਹ ਰੋਇਆ ਕਰੇ। ਗਧੇ ਦੀ ਜੂਣ ਤੋਂ ਇਹਦਾ ਛੁਟਕਾਰਾ ਹੋਇਆ ਤੇ ਇਸ ਨੂੰ ਇੱਕ ਸ਼ਰਾਬੀ ਪਤੀ ਦੀ ਪਤਨੀ ਦੀ ਜੂਣ ਮਿਲ ਗਈ। ਉਸਨੇ ਇਹਦਾ ਜੀਵਨ ਨਰਕ ਬਣਾ ਦਿੱਤਾ, ਰੋਜ਼ ਹੀ ਇਸ ਨੂੰ ਕੁੱਟਿਆ ਕਰਨਾ ਸ਼ਰਾਬ ਪੀ ਕੇ, ਅਨੇਕਾਂ ਹੀ ਬੱਚੇ ਉਸਨੇ ਜੰਮ ਦਿੱਤੇ, ਇਹਦਾ ਜੀਵਨ ਜਿਹੜਾ ਸੀ ਉਹਨੇ ਨਰਕ ਬਣਾ ਦਿੱਤਾ। ਸ਼ਰਾਬੀ ਪਤੀ ਦੀ ਪਤਨੀ ਦੀ ਜੂਨ ਤੋਂ ਛੁਟਕਾਰਾ ਮਿਲਿਆ ਤੇ ਪ੍ਰੇਤ ਜੂਨ ਵਿੱਚ ਪੈ ਗਿਆ। ਪ੍ਰੇਤ ਜੂਨ ਦੀ ਕੋਈ ਉਮਰ ਨਹੀਂ ਹੁੰਦੀ, ਸਾਡੇ ਇਸ ਸੰਸਾਰ ਦੇ ਵਿੱਚ ਤ੍ਰੇਤੇ ਯੁੱਗ ਦੇ, ਸੱਤ ਯੁੱਗ ਦੇ, ਦੁਆਪਰ ਯੁੱਗ ਦੇ ਪ੍ਰੇਤ ਭਟਕਣ ਦੇ ਨੇ, ਇਹ ਪ੍ਰਮਾਣ ਸਾਹਮਣੇ ਆਏ ਨੇ। ਬਹੁਤ ਵੱਡੀ ਵੱਡੀ ਆਰਜਾ ਵਾਲੇ ਪ੍ਰੇਤ, ਇਹਨਾਂ ਦੀ ਕੋਈ ਉਮਰ ਨਹੀਂ, ਇਹ ਪ੍ਰੇਤ ਭਟਕਦਾ ਭਟਕਦਾ ਬਹੁਤ ਲੰਬਾ ਸਮਾਂ ਹੋ ਗਿਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਵੇਲੇ ਦਾ, ਇਹ ਭਟਕਦਾ ਭਟਕਦਾ ਸਮਾਂ ਆ ਗਿਆ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦਾ। ਇਹ ਇੱਕ ਲੜਕੀ ਦੇ ਸਰੀਰ ਵਿੱਚ ਪ੍ਰਵੇਸ਼ ਕਰ ਗਿਆ, ਛੋਟੀ ਜਿਹੀ ਬੱਚੀ ਸੀ ਜਦੋਂ ਇਹ ਉਹਦੇ ਸਰੀਰ ਵਿੱਚ ਇਸਨੇ ਪ੍ਰਵੇਸ਼ ਕੀਤਾ ਤੇ ਉਸਨੂੰ ਇੰਨੀ ਜ਼ਿਆਦਾ ਭੁੱਖ ਲੱਗਿਆ ਕਰਨੀ, ਘਰ ਦੇ ਜਿੰਨੇ ਪ੍ਰਸ਼ਾਦੇ ਬਣਿਆ ਕਰਨੇ ਉਸਨੇ ਛੱਕ ਜਾਇਆ ਕਰਨੇ। ਘਰ ਦੇ ਦਾਣੇ ਮੁੱਕਣ ਲੱਗੇ। ਗਰੀਬ ਪਰਿਵਾਰ ਸੀ। ਬੜਿਆਂ ਸਿਆਣਿਆਂ ਨੂੰ, ਵੈਦਾਂ ਹਕੀਮਾਂ ਨੂੰ, ਤਾਂਤਰਿਕਾਂ ਨੂੰ, ਮਾਂਤਰਿਕਾਂ ਨੂੰ ਵਿਖਾਇਆ, ਪਰ ਕੋਈ ਇਲਾਜ ਨਾ ਹੋਇਆ। ਇਹ ਉਸ ਗਰੀਬ ਪਰਿਵਾਰ ਦਾ ਪੜੋਸੀ ਜਿਹੜਾ ਗੁਆਂਢੀ ਸੀ ਉਹ ਨਾਮਧਾਰੀ ਪਰਿਵਾਰ ਸੀ। ਉਹ ਨਾਮਧਾਰੀ ਸਿੱਖ ਜਿਹੜਾ ਸੀ ਉਹ ਹੋਲੇ 'ਤੇ ਚੱਲਿਆ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ। ਜਿਸ ਵੇਲੇ ਉਹ ਚੱਲਿਆ ਤੇ ਉਹ ਜਿਹੜਾ ਗਰੀਬ ਸਿੱਖ ਸੀ ਉਸ ਲੜਕੀ ਦਾ ਪਿਤਾ ਜਿਹੜਾ ਸੀ ਉਹ ਉਸਨੂੰ ਉਹ ਆਖਣ ਲੱਗਾ ਕਿ ਤੁਹਾਡੇ ਜਿਹੜੇ ਸਤਿਗੁਰੂ ਨੇ ਮੈਂ ਬੜੀ ਉਹਨਾਂ ਦੀ ਸੋਭਾ ਸੁਣੀ ਹੈ, ਬੜਾ ਉਹਨਾਂ ਦਾ ਜਸ ਸੁਣਿਆ, ਉਹ ਬੜੇ ਬਲੀ ਨੇ, ਉਹਨਾਂ ਦੇ ਚਰਣਾਂ ਵਿੱਚ ਮੇਰੀ ਵੀ ਅਰਜ਼ ਕਰਿਆ ਜੇ। ਆਹ ਮੇਰੀ ਛੋਟੀ ਜਿਹੀ ਬੱਚੀ ਏ, ਇਹਦੇ ਸਰੀਰ ਦੇ ਵਿੱਚ ਪਤਾ ਨਹੀਂ ਕੀ ਪ੍ਰਵੇਸ਼ ਕਰ ਗਿਆ, ਕਿਹੜੀ ਬਲਾ ਵੜੀ ਏ, ਇਹ ਦਿਨ ਰਾਤ ਪ੍ਰਸ਼ਾਦੇ ਹੀ ਇੰਨੇ ਛਕਦੀ, ਅੱਧੀ ਅੱਧੀ ਰਾਤ ਨੂੰ ਉੱਠ ਕੇ ਇਹ ਪ੍ਰਸ਼ਾਦੇ ਮੰਗਦੀ ਹੈ, ਸਾਡੇ ਇਹਦੇ ਘਰ ਦੇ ਦਾਣੇ ਮੁੱਕਣ ਲੱਗੇ ਨੇ। ਜਿਸ ਵੇਲੇ ਉਹ ਸਿੰਘ ਭੈਣੀ ਸਾਹਿਬ ਪਹੁੰਚਿਆ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦਾ ਆਣ ਕੇ ਜਿਸ ਵੇਲੇ ਦਰਸ਼ਨ ਕੀਤਾ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਉਸ ਵੇਲੇ ਪ੍ਰਸ਼ਾਦਾ ਛਕ ਰਹੇ ਸਨ। ਇਸ ਨੇ ਆਣ ਕੇ ਅਰਜ਼ ਕੀਤੀ, ਸੱਚੇ ਪਾਤਸ਼ਾਹ ਮੇਰਾ ਗੁਆਂਢੀ ਜਿਹੜਾ ਉਹ ਬੜਾ ਦੁਖੀ ਹੈ, ਉਹ ਕਹਿੰਦਾ ਹੈ ਉਹਦੇ ਛੋਟੀ ਜਿਹੀ ਬੱਚੀ ਹੈ ਤੇ ਉਹਦੇ ਸਰੀਰ ਵਿੱਚ ਪਤਾ ਨਹੀਂ ਕਿਹੜੀ ਬਲਾ ਵੜ ਗਈ ਹੈ ਤੇ ਉਹ ਦਿਨ ਰਾਤ ਘੜੀ ਮੁੜੀ ਉਹ ਪ੍ਰਸ਼ਾਦਾ ਹੀ ਮੰਗਦੀ ਰਹਿੰਦੀ ਹੈ, ਘਰ ਦੇ ਦਾਣੇ ਮੁੱਕ ਗਏ ਨੇ, ਸੱਚੇ ਪਾਤਸ਼ਾਹ ਉਹਦੇ 'ਤੇ ਕਿਰਪਾ ਕਰੋ। ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਉਸ ਵੇਲੇ ਉਸ ਸਿੱਖ ਨੂੰ ਆਪਣਾ ਸ਼ੀਤ ਪ੍ਰਸ਼ਾਦ ਦੇ ਕੇ ਆਖਿਆ ਕਿ ਜਾ ਆ ਉਸ ਬੱਚੀ ਨੂੰ ਛਕਾ ਦਿਆ ਜੇ। ਜਿਸ ਵੇਲੇ ਉਹ ਸਿੰਘ ਜਿਹੜਾ ਸੀ ਉਸ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦਾ ਸ਼ੀਤ ਪ੍ਰਸ਼ਾਦ ਲੈ ਕੇ ਉਹ ਘਰ ਪਹੁੰਚਿਆ ਤੇ ਉਸ ਬੱਚੀ ਨੂੰ ਛਕਾਇਆ ਗਿਆ। ਛਕਣ ਤੇ ਉਹ ਹੀ ਦਿਆ ਸੀ ਅੰਦਰ ਜਿਹੜਾ ਵੜਿਆ ਸੀ ਉਹ ਪ੍ਰੇਤ, ਉਹ ਬਲਾ। ਜਦੋਂ ਉਹ ਪ੍ਰਸ਼ਾਦਾ ਉਹਦੇ ਅੰਦਰ ਗਿਆ ਤੇ ਉਸ ਪ੍ਰੇਤ ਦੀ ਮੁਕਤੀ ਹੋਈ, ਉਸ ਨੂੰ ਪ੍ਰੇਤ ਜੂਣ ਤੋਂ ਮੁਕਤੀ ਮਿਲੀ ਤੇ ਉਸ ਨੂੰ ਅਗਲਾ ਜਨਮ ਜਿਹੜਾ ਸੀ ਉਹ ਮਨੁੱਖਾ ਦੇ ਹੀ ਉਸ ਨੂੰ ਮਿਲੀ। ਉਹਦਾ ਜਨਮ ਹੋਇਆ ਜਲੰਧਰ ਦੇ ਲਾਗੇ ਬਿੱਲੀ ਬੜੈਚ ਪਿੰਡ ਪੈਂਦਾ। ਇੱਥੇ ਸੰਤ ਹਜ਼ਾਰਾ ਸਿੰਘ ਜੀ ਨਾਮਧਾਰੀ ਕੱਟੜ ਪਰਿਵਾਰ, ਉਹਨਾਂ ਦੇ ਘਰ ਵਿੱਚ ਇਹਦਾ ਜਨਮ ਹੋਇਆ ਤੇ ਇਹਦਾ ਨਾਮ ਰੱਖਿਆ ਗਿਆ ਚਰਨ ਸਿੰਘ। ਹੌਲੀ ਹੌਲੀ ਸਮਾਂ ਬਦਲਦਾ ਗਿਆ, ਸਮਾਂ ਅੱਗੇ ਚੱਲਦਾ ਗਿਆ, ਚਰਨ ਸਿੰਘ ਜਿਹੜਾ ਸੀ ਇਹ ਜਵਾਨ ਹੋਇਆ, ਵਿਆਹੁਣ ਦੇ ਲਾਇਕ ਹੋਇਆ। ਇਹਦੇ ਮਾਤਾ ਪਿਤਾ ਨੇ ਸੰਤ ਹਜ਼ਾਰਾ ਸਿੰਘ ਜੀ ਨੇ ਇਹਦਾ ਵਿਆਹ ਸੁਲਤਾਨਪੁਰ ਲੋਧੀ ਕੀਤਾ। ਇਹਨਾਂ ਦੇ ਸੰਤ ਚਰਨ ਸਿੰਘ ਜਿਹੜੇ ਸਨ ਇਹਨਾਂ ਦੇ ਸਹੁਰਾ ਪਰਿਵਾਰ ਵਿੱਚ ਇਹਨਾਂ ਦੇ ਘਰੋਂ ਜਿਹੜੀ ਬੀਬੀ ਸੀ ਉਹਦੇ ਭਰਾ ਕੋਈ ਨਹੀਂ ਸੀ, ਇਸ ਕਰਕੇ ਉਹਨਾਂ ਦਾ ਕੰਮ ਕਾਰ ਵੇਖਣ ਵਾਸਤੇ ਇਹ ਸੁਲਤਾਨਪੁਰ ਲੋਧੀ ਰਹਿਣ ਲੱਗ ਪਏ। ਸਮਾਂ ਆਪਣੀ ਚਾਲ ਚੱਲਦਾ ਗਿਆ, ਅਖੀਰ ਮੈਂ ਅਰਜ਼ ਕਰਾਂ ਜਿਸ ਵੇਲੇ ਉਹ ਸਮਾਂ ਆਇਆ ਸੰਤ ਚਰਨ ਸਿੰਘ ਜੀ ਰਾਈਆਂ ਵਾਲੀ ਵਰਨੀ ਵਿੱਚ ਆਣ ਕੇ ਸੇਵਾ ਕਰਨ ਲੱਗ ਪਏ। ਰਾਈਆਂ ਵਾਲੀ ਵਰਨੀ ਜਿਹੜੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਸਥਾਨ ਤੇ ਜਿਹੜੀ ਵਰਨੀ ਚੱਲਦੀ ਸੀ ਉਹਦੇ ਵਿੱਚ ਆਣ ਕੇ ਉਹ ਸੇਵਾ ਕਰਨ ਲੱਗ ਪਏ। ਇੱਕ ਦਿਨ ਕੀ ਹੋਇਆ, ਰਾਤ ਨੂੰ ਉਹਨਾਂ ਨੇ ਦ੍ਰਿਸ਼ਟਾਂਤ ਵੇਖਿਆ। ਕੀ ਵੇਖਿਆ? ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਚਿੱਟੇ ਘੋੜੇ ਤੇ ਦਰਸ਼ਨ ਦਿੱਤੇ ਨੇ, ਸੰਤ ਚਰਨ ਸਿੰਘ ਜੀ ਭੱਜ ਕੇ ਸਤਿਗੁਰਾਂ ਦੇ ਚਰਣਾਂ ਤੇ ਮੱਥਾ ਟੇਕਣ ਲੱਗੇ, ਪਰ ਸਤਿਗੁਰਾਂ ਆਖਿਆ ਜਾ ਉਹ ਤਨਖਾਈਆ ਪਰਾਂ ਹੋ ਜਾ, ਤੂੰ ਬੇਮੁਖੇ, ਤੂੰ ਤਨਖਾਈਆਂ, ਤੂੰ ਅਜੇ ਤੱਕ ਆਪਣੀ ਬਖਸ਼ਬੰਦੀ ਨਹੀਂ ਕਰਵਾਈ, ਜਾ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੇ ਕੋਲ ਬਖਸ਼ਬੰਦੀ ਕਰਵਾਲਾ, ਜਾ ਕੇ ਮੇਰੀ ਜੋਤ ਉਹਨਾਂ ਦੇ ਵਿੱਚ ਵਿਚਰਨ ਦੇਈ, ਜਾ ਚੱਲਿਆ ਜਾ ਆਪਣੀ ਬਖਸ਼ਬੰਦੀ ਕਰਵਾ। ਸੰਤ ਚਰਨ ਸਿੰਘ ਜੀ ਅਗਲੇ ਹੀ ਦਿਨ ਉਹ ਸਾਰੀ ਵਾਰਤਾ ਜਿਹੜੀ ਸੀ, ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਦਰਸ਼ਨ ਹੋਣ ਦੇ ਨਾਲ ਉਹਨਾਂ ਨੂੰ ਪਿਛਲੇ ਕਈ ਜਨਮਾਂ ਦਾ ਗਿਆਨ ਹੋ ਗਿਆ, ਕਿਸ ਤਰ੍ਹਾਂ ਉਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਕਿਲਾ ਛੱਡ ਕੇ ਆਏ ਸਨ, ਕਿਸ ਤਰ੍ਹਾਂ ਉਹਨਾਂ ਦੀ ਜਿਹੜੀ ਸੀ ਉਹ ਧੋਣ ਉਹਨਾਂ ਦੇ ਧੜ ਤੋਂ ਵੱਖਰੀ ਕਰ ਦਿੱਤੀ ਗਈ, ਕਿਸ ਤਰ੍ਹਾਂ ਉਹ ਗਧੇ ਦੀ ਜੂਣ ਵਿੱਚ ਪਏ, ਕਿਸ ਤਰ੍ਹਾਂ ਪ੍ਰੇਤ ਜੂਣ ਵਿੱਚ, ਤੇ ਕਿਸ ਤਰ੍ਹਾਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦਾ ਸ਼ਹੀਦ ਪ੍ਰਸ਼ਾਦ ਛੱਕ ਕੇ ਉਹਨਾਂ ਦੀ ਪ੍ਰੇਤ ਜੂਣ ਤੋਂ ਮੁਕਤੀ ਹੋਈ। ਉਹ ਸਾਰਾ ਦ੍ਰਿਸ਼ਟਾਂਤ, ਉਹ ਕਈ ਜਨਮਾਂ ਦਾ ਉਹਨਾਂ ਨੂੰ ਗਿਆਨ ਹੋ ਗਿਆ, ਉਹ ਸਾਰਾ ਹਾਲ ਜਿਹੜਾ ਸੀ ਇੱਕ ਚਿੱਠੀ ਉੱਤੇ ਲਿਖ ਕੇ ਤੇ ਭੈਣੀ ਸਾਹਿਬ ਪਹੁੰਚੇ ਤੇ ਕੋਠੀ ਵਿੱਚ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦਰਸ਼ਨ ਦੇ ਰਹੇ ਸਨ ਤੇ ਕਿਰਪਾ ਕਰ ਰਹੇ ਸਨ, ਤੇ ਸੰਤ ਚਰਨ ਸਿੰਘ ਜੀ ਸਤਿਗੁਰਾਂ ਦੇ ਚਰਣਾਂ ਵਿੱਚ ਢਹਿ ਕੇ ਤੇ ਕੀ ਅਰਜ਼ ਕਰਦੇ ਸਨ? ਬਾਲਿਆਂ ਔਗਣਾ ਵਾਲਾ ਉਹ ਦੁਆਰੇ ਤੇਰੇ ਆਣ ਡਿੱਗਿਆ, ਬਾਲਿਆਂ ਔਗਣਾ ਵਾਲਾ ਦੁਆਰੇ ਤੇਰੇ ਆਣ ਡਿੱਗਿਆ, ਬਾਲਿਆਂ ਔਗਣਾ ਵਾਲਾ ਦੁਆਰੇ ਤੇਰੇ ਆਣ ਡਿੱਗਿਆ, ਬਾਲਿਆਂ ਔਗਣਾ ਵਾਲਾ ਦੁਆਰੇ ਤੇਰੇ ਆਣ ਡਿੱਗਿਆ, ਦੁਆਰੇ ਤੇਰੇ ਆਣ ਡਿੱਗਿਆ, ਦੁਆਰੇ ਤੇਰੇ ਆਣ ਡਿੱਗਿਆ, द्वारे तेरे आन डिगया, द्वारे तेरे आन डिगया। 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 बालियां योगना वाला द्वारे तेरे आन डिगया, बालियां योगना वाला द्वारे तेरे आन डिगया। सतगुरां दे चरणां ते ढह के डिग पए, उची उची रोन लग पए। सतगुरु जगजीत सिंह सच्चे पातशाह पूर्वा जी नूं इशारा कीता भी ये सिख रोंदा क्यों है, की कारण। पूर्वा जी ने पुछया भी सतगुरु सच्चे पातशाह पुछदे ने भई की कारण है सिखा तू रोंदा क्यों है। संत चरण सिंह जी कोलों कुछ भी दस्या ना गया, अपनी जेब दे विचों चिट्ठी कढ़ के फड़ा दिती। जदों चिट्ठी पूर्वा जी ने पढ़ी ते पूर्वा जी सतगुरु जगजीत सिंह सच्चे पातशाह नूं अर्ज कीती, सच्चे पातशाह ए सिख जिस वेले तुसी गुरु गोविंद सिंह सच्चे पातशाह दे वेले कृपा करदे सोना, ए उस वेले उन्हां बेदावियां सिखां दे विच सी। ए सिख वी तुहाडे कोलों बेदावा लिख के दे आया सी ते बेमुख हो गया सी ते ए अपनी बख्शबंदी करवाउण वास्ते तुहाडे कोल आया। संत चरण सिंह जी सतगुरु सच्चे पातशाह दे चरणां ते ढह के डिग पए, अर्ज करन लगे, सच्चे पातशाह तू वड्डे वड्डे अपराधियां नूं बख्शिया, एडे एडे वड्डे अपराधी जिन्हां नूं जेड़े पत्थर बन गए सन, पत्थर होए होए लोगों नूं सच्चे पातशाह तू तारिया, कृपा कर तू मेरे उत्ते भी कृपा कर, मैनू भी तार दे सच्चे पातशाह। भाई गुरदास जी अपनी दसवीं वार की अठारवीं पौड़ी विच त्रेते युग की एक कथा का वह फरमान करते हैं। भाई गुरदास जी कहिंदे ने, गौतम नार अहिल्या तिसनों देख इंद्र लोभाणा, पर कर जाए सराफ लै होए सहज पग पछोताणा, सुइयां होया इंद्र लोक लुकिया सरवर मन शरमाणा, सहज भगहो लोयन सहस लैंदोई इंद्रपुरी सिधाणा, सती सतहो टल शिला होई नदी किनारे बाज प्राणा। जिस वेले गौतम रिखी ने अपनी घरवाली अहिल्या नूं सराफ दे दिता कि तू पर पुरश दे नाल संग कीता है, पत्थर हो जा सिल हो जा, सती सतहो टल शिला होई नदी किनारे बाज प्राणा, इसने ढह के अर्ज की कि हे स्वामी मेरे उत्ते कृपा करो, मैनू सराफ ते तुसां दे दिता है हुण अटल, ते कृपा करो मेरी मुक्ति कदों होवेगी। गौतम रिखी ने आख्या कि त्रेते युग दे विच भगवान रामचंद्र आउणगे, उन्हां दा चरण तैनूं लगेगा ते तां तेरी मुक्ति होवेगी। इन्हें आख्या कि इन्ना लम्मा समा, कृपा करो समा कुछ घटा दिओ। गौतम रिखी ने आख्या कि हुण त्रेता युग पहला लगेगा ते द्वापर बाद च लगेगा, मैं इन्ना कर सकदा तेरे वास्ते। इन्नी शक्ति ते इन्नी बंदगी वाले साध सन, युग पलटा दिया करदे सन, इन्नी इन्नी सत्या सी उन्हां दे तप विच, उन्हां दी बंदगी दे विच। अज भी समुंदर खारा है, कोई मिठा नहीं कर सकिया उन्हूं। गुरबाणी विच एक थां पाठ हुंदा है, जाका कहया दरगाह चले, उन्हां दी इन्नी बंदगी इन्नी शक्ति सी उन्हां दे तप विच कि दरगाह दे विच भी उन्हां दी गल मन्नी जांदी सी। युग पलटा दिता, आखण लगे भगवान रामचंद्र आउणगे त्रेते युग दे विच, उह तेरे उत्ते कृपा करनगे। इह पत्थर बन गई, एक युग बीत गया इस नूं पत्थर बणी नूं। भगवान रामचंद्र जिस वेले आए अपने गुरु विश्वामित्र दे नाल लक्ष्मण नाल सी, सीता दे स्वंबर ते चले ने, गोमती नदी दे तट ते जिस वेले पहुंचे ने, ते भगवान रामचंद्र अपने गुरु विश्वामित्र नूं पुछदे ने कि आ जिहड़ा पत्थर इत्थे पिया है, एक एक इस वास्ते पिया। ते गुरु विश्वामित्र आखन लगे, सच्चे पातशाह आ जिहड़ा पत्थर है ते तुहानूं उड़ीकदा पिया। अहिल्या दी सारी वार्ता गुरु विश्वामित्र ने भगवान रामचंद्र नूं सुनाई, सच्चे पातशाह कृपा करो ये ते पत्थर तुहानूं उड़ीकदा पिया। जिस वेले भगवान रामचंद्र ने अपना चरण लाया ते अहिल्या अपने असली रूप विच आई, भाई गुरदास जी कहिंदे ने, सती सतोह टल शिला होई नदी किनारे बाज प्राणा, ढह के चरणा ते डिग पई, आखन लगी सच्चे पातशाह मैनू एक युग हो गया इत्थे पत्थर बणी नूं। किसे ऋषि ने किसे देवी देवते ने मेरे उत्ते कृपा नहीं कीती, मेरे उत्ते दया नहीं कीती, किसे नूं मेरे उत्ते तरस नहीं आया। भाई गुरदास जी कहिंदे ने, सती सतोह टल शिला होई नदी किनारे बाज प्राणा, रघुपति चरण छुहंदिया चली सुरगपुर बरे बिबाणा, बिबाण उतरिया ਵਿਬਾਨ ਦੇ ਵਿੱਚ ਚੜ ਕੇ ਸਵਰਗਾਂ ਨੂੰ ਚਲੀ ਗਈ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ, ਭਗਤ ਵਿਸ਼ਲ ਭਲਿਆ ਇਹੂ ਪਤਿਤ ਉਦਾਹਰਣ ਪਾਪ ਕਮਾਣਾ, ਗੁਣ ਨੂੰ ਗੁਣ ਸਭ ਕੋ ਕਰੇ ਔਗੁਣ ਕੀਤੇ ਗੁਣ ਤੇ ਜਾਣਾ। ਅਸਲ ਤੇ ਗੱਲ ਇਹ ਆ ਕਿ ਚੰਗਿਆਈ ਕਰਨ ਵਾਲਿਆਂ ਦੇ ਨਾਲ ਹਰ ਕੋਈ ਚੰਗਿਆਈ ਕਰਦਾ, ਭਲਾ ਕਰਮ ਕਰਨ ਵਾਲਿਆਂ ਦੇ ਨਾਲ ਹਰ ਕੋਈ ਭਲਿਆਈ ਕਰਦਾ, ਪਰ ਬੁਰਾ ਕਰਮ ਕਰਨ ਵਾਲਿਆਂ ਦੇ ਨਾਲ ਵੀ ਅਗਰ ਕੋਈ ਭਲਾ ਕਰਦਾ ਤੇ ਸੱਚੇ ਪਾਤਸ਼ਾਹ ਤੂੰ ਕਰਦਾ, ਹੋਰ ਕੋਈ ਨਹੀਂ ਕਰਦਾ, ਇਹ ਕਰਮ ਸਿਰਫ ਤੂੰ ਕਰ ਸਕਦਾ। ਭਾਈ ਗੁਰਦਾਸ ਜੀ, ਸੰਤ ਚਰਨ ਸਿੰਘ ਜੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਢਹਿ ਕੇ ਡਿੱਗ ਪਏ, ਸੱਚੇ ਪਾਤਸ਼ਾਹ ਤੂੰ ਪੱਥਰ ਹੋਇਆ ਹੋਇਆ ਲੋਕਾਂ ਨੂੰ ਤਾਰਿਆ ਤੇ ਮੇਰੇ ਉੱਤੇ ਵੀ ਕਿਰਪਾ ਕਰੋ। ਤੂੰ ਪੱਥਰਾਂ ਨੂੰ ਤਾਰਦਾ ਮੈਨੂੰ ਵੀ ਤਾਰ ਦਾਤਿਆ, ਪੱਥਰਾਂ ਨੂੰ ਤਾਰਦਾ ਮੈਨੂੰ ਵੀ ਤਾਰ ਦਾਤਿਆ, 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 ਪੱਥਰਾਂ ਨੂੰ ਤਾਰਦਾ ਮੈਨੂੰ ਵੀ ਤਾਰ ਦਾਤਿਆ, ਪੱਥਰਾਂ ਨੂੰ ਤਾਰਦਾ ਮੈਨੂੰ ਵੀ ਤਾਰ ਦਾਤਿਆ, ਹੇ ਸੱਚੇ ਪਾਤਸ਼ਾਹ ਤੂੰ ਵੱਡੇ ਵੱਡੇ ਗੁਨਾਹੀਆਂ ਨੂੰ, ਵੱਡੇ ਵੱਡੇ ਅਪਰਾਧੀਆਂ ਨੂੰ ਬਖਸ਼ਿਆ। ਭਾਈ ਗੁਰਦਾਸ ਜੀ ਆਪਣੀ ਦਸਵੀਂ ਵਾਰ ਦੀ 23ਵੀਂ ਪੌੜੀ ਦੇ ਵਿੱਚ ਭਾਈ ਜੀ ਦੀ ਬੜੀ ਸੁੰਦਰ ਰਚਨਾ, ਭਾਈ ਜੀ ਕਹਿੰਦੇ ਨੇ, ਜਾਏ ਸੁੱਤਾ ਪ੍ਰਭਾਸ ਗੋਡੇ ਉੱਪਰ ਪੈਰ ਪਸਾਰੇ। ਜਿਸ ਵੇਲੇ ਭਗਵਾਨ ਸ਼੍ਰੀ ਕ੍ਰਿਸ਼ਨ ਮਹਾਰਾਜ ਪ੍ਰਭਾਸ ਤੀਰਥ ਦੇ ਉੱਤੇ ਜਾ ਕੇ ਇੱਕ ਦਰਖਤ ਦੇ ਥੱਲੇ ਗੋਡੇ ਦੇ ਉੱਤੇ ਆਪਣਾ ਪੈਰ ਰੱਖ ਕੇ ਵਿਸ਼ਰਾਮ ਕਰਨ ਲੱਗ ਪਏ, ਵਿਰਾਜ ਗਏ ਉੱਥੇ। ਭਾਈ ਜੀ ਕਹਿੰਦੇ ਨੇ, ਚਰਨ ਕਮਲ ਵਿੱਚ ਪਦਮ ਹੈ ਝਿਲਮਿਲ ਝਲਕੇ ਵਾਂਗੀ ਤਾਰੇ। ਭਗਵਾਨ ਸ਼੍ਰੀ ਕ੍ਰਿਸ਼ਨ ਮਹਾਰਾਜ ਦੇ ਚਰਨਾਂ ਦੇ ਵਿੱਚ ਜਿਹੜਾ ਪਦਮ ਸੀ ਉਹ ਟਿਮਟਿਮਾ ਰਿਹਾ ਸੀ ਇੱਕ ਤਾਰੇ ਦੇ ਵਾਂਗੂ। ਦੂਰੋਂ ਇੱਕ ਸ਼ਿਕਾਰੀ ਆਇਆ, ਬਦਿਕ ਆਇਆ ਭਾਲ ਦਾ ਮਿਰਗੇ ਜਾਣ ਬਾਣ ਲੈ ਮਾਰੇ। ਸ਼ਿਕਾਰੀ ਨੇ ਵੇਖਿਆ ਭਗਵਾਨ ਸ਼੍ਰੀ ਕ੍ਰਿਸ਼ਨ ਮਹਾਰਾਜ ਦੇ ਚਰਨਾਂ ਦਾ ਜਿਹੜਾ ਪਦਮ ਸੀ ਜਿਹੜਾ ਟਿਮਟਿਮਾ ਰਿਹਾ ਸੀ, ਉਸਨੇ ਆਖਿਆ ਕਿ ਇਹ ਹਿਰਨ ਦੀ ਅੱਖ ਹੈ। ਜਿਸ ਵੇਲੇ ਖਿੱਚ ਕੇ ਮਾਰਿਆ ਬਾਣ, ਬਦਿਕ ਆਇਆ ਭਾਲ ਦਾ ਮਿਰਗੇ ਜਾਣ ਬਾਣ ਲੈ ਮਾਰੇ, ਦਰਸ਼ਨ ਡਿਠੋਸ ਜਾਏ ਕੇ ਕਰਨ ਪਲਾਵ ਕਰੇ ਪੁਕਾਰੇ। ਜਿਸ ਵੇਲੇ ਭੱਜ ਕੇ ਗਿਆ ਕਿ ਜਾ ਕੇ ਵੇਖਾ ਮੇਰਾ ਤੀਰ ਜਿਹੜਾ ਹੈ ਉਹ ਨਿਸ਼ਾਨੇ ਤੇ ਵੱਜਿਆ ਕਿ ਨਹੀਂ ਵੱਜਿਆ, ਤੇ ਜਾ ਕੇ ਜਿਸ ਵੇਲੇ ਵੇਖਿਆ ਉਹ ਤੀਰ ਭਗਵਾਨ ਸ਼੍ਰੀ ਕ੍ਰਿਸ਼ਨ ਮਹਾਰਾਜ ਦੇ ਪੈਰਾਂ ਦੇ ਵਿੱਚ ਖੁੱਭਿਆ ਹੋਇਆ, ਚਰਨਾਂ ਦੇ ਵਿੱਚ ਖੁੱਭਿਆ ਹੋਇਆ, ਲਹੂ ਲੁਹਾਣ ਹੋਇਆ ਹੋਇਆ ਸਾਰਾ ਚਰਨ, ਤੇ ਇਹਦੀਆਂ ਚੀਕਾਂ ਨਿਕਲ ਗਈਆਂ, ਡਾਡਾਂ ਨਿਕਲ ਗਈਆਂ। ਆਖਣ ਲੱਗਾ, ਸੱਚੇ ਪਾਤਸ਼ਾਹ, ਜਿਸ ਪਰਮੇਸ਼ਰ ਦਾ ਦਰਸ਼ਨ ਕਰਕੇ ਦੁਨੀਆਂ ਦੇ ਲੋਕ ਮੁਕਤੀ ਮੰਗਦੇ ਨੇ, ਮੈਂ ਉਸ ਭਗਵਾਨ ਨੂੰ ਤੀਰ ਮਾਰ ਬੈਠਾ, ਐਡਾ ਵੱਡਾ ਅਪਰਾਧ ਕਰ ਬੈਠਾ। ਤੇ ਭਗਵਾਨ ਸ਼੍ਰੀ ਕ੍ਰਿਸ਼ਨ ਮਹਾਰਾਜ ਨੇ ਕੀ ਕੀਤਾ? ਉਹਦਾ ਅਪਰਾਧ ਉੱਕਾ ਦਿਲ ਦੇ ਵਿੱਚ ਲਿਆਂਦਾ ਹੀ ਨਹੀਂ। ਭਗਵਾਨ ਸ਼੍ਰੀ ਕ੍ਰਿਸ਼ਨ ਮਹਾਰਾਜ, ਭਾਈ ਗੁਰਦਾਸ ਜੀ ਕਹਿੰਦੇ ਨੇ, ਗੱਲ ਵਿੱਚ ਲੀਤਾ ਕ੍ਰਿਸ਼ਨ ਜੀ ਔਗਣ ਕੀਤਾ ਹਰਨਾ ਚਿਤਾਰੇ। ਭਗਵਾਨ ਸ਼੍ਰੀ ਕ੍ਰਿਸ਼ਨ ਮਹਾਰਾਜ ਨੇ ਉਸਨੂੰ ਗੱਲ ਦੇ ਵਿੱਚ ਲੈ ਲਿਆ। ਸੱਚੇ ਪਾਤਸ਼ਾਹ ਆਖਣ ਲੱਗੇ, ਤੂੰ ਰੋ ਨਾ, ਇਹ ਇਸੇ ਤਰ੍ਹਾਂ ਹੀ ਲਿਖਿਆ ਸੀ, ਇਹ ਮੇਰਾ ਅੰਤ ਇਸੇ ਤਰ੍ਹਾਂ ਹੀ ਹੋਣਾ ਸੀ, ਤੂੰ ਰੋ ਨਾ। ਸੱਚੇ ਪਾਤਸ਼ਾਹ ਨੇ ਉਹਦਾ ਅਪਰਾਧ ਬਿਲਕੁਲ ਦਿਲ ਦੇ ਵਿੱਚ ਲਿਆਂਦਾ ਹੀ ਨਹੀਂ। ਮੈਂ ਅਰਜ ਕਰਾਂ, ਸਤਿਗੁਰੂ ਦਾ ਘਰ ਜਿਹੜਾ ਹੈ ਇਹ ਨਿਮਰਤਾ ਦਾ ਘਰ ਹੈ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀਵਾਨ ਲੱਗਿਆ ਹੋਇਆ, ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੇ ਵੱਡੇ ਪੁੱਤਰ ਦਾਤੂ ਨੇ ਆਣ ਕੇ ਭਰੇ ਦਰਬਾਰ ਦੇ ਵਿੱਚ ਸਤਿਗੁਰਾਂ ਨੂੰ ਲੱਤ ਮਾਰੀ। ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਦਾ ਚਰਨ ਫੜ ਕੇ ਤੇ ਚਰਨ ਜਿਹੜਾ ਸੀ ਉਹ ਘੁੱਟਣ ਲੱਗ ਪਏ। ਸੱਚੇ ਪਾਤਸ਼ਾਹ ਆਖਿਆ ਕਿ ਮੇਰੀਆਂ ਹੱਡੀਆਂ ਜਿਹੜੀਆਂ ਨੇ ਇਹ ਬੜੀਆਂ ਸਖਤ ਨੇ, ਕਿਤੇ ਤੁਹਾਨੂੰ ਕੋਈ ਦਰਦ ਨਾ ਹੋਇਆ ਹੋਵੇ। ਇੰਨੀ ਨਮਰਤਾ ਸਤਿਗੁਰਾਂ ਅੰਦਰ। ਸਭ ਗੱਜ ਕੇ ਆਖੋ, ਧੰਨ ਸ੍ਰੀ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ। ਨੌਵੇਂ ਪਾਤਸ਼ਾਹ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਆਪਣੇ ਹੀ ਭਰਾ ਧੀਰਮਲ ਦੇ ਸ਼ੀਆਂ ਨਾਮ ਦੇ ਮਸੰਦ ਨੇ ਜਿਸ ਵੇਲੇ ਸੱਚੇ ਪਾਤਸ਼ਾਹ ਦੇ ਉੱਤੇ ਗੋਲੀ ਚਲਾਈ, ਤੇ ਭਾਈ ਸੰਤੋਖ ਸਿੰਘ ਜੀ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਲਿਖਦੇ ਨੇ ਕਿ ਸਤਿਗੁਰਾਂ ਦੇ ਮੱਥੇ ਨਾਲੋਂ ਖਹਿ ਕੇ ਉਹ ਗੋਲੀ ਲੰਘ ਗਈ, ਤੇ ਸਤਿਗੁਰਾਂ ਨੇ ਕੀ ਕੀਤਾ? ਗੁੱਸਾ ਨਹੀਂ ਕੀਤਾ। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਭਾਈ ਸੰਤੋਖ ਸਿੰਘ ਜੀ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਉਹ ਕਹਿੰਦੇ ਨੇ, ਸਤਿਗੁਰਾਂ ਨੇ ਤਿੰਨ ਵਾਰ ਆਖਿਆ, ਵਾਹ ਮਲ ਜੀ, ਵਾਹ ਮਲ ਜੀ, ਵਾਹ ਮਲ ਜੀ, ਗੁੱਸਾ ਨਹੀਂ ਕੀਤਾ ਸਤਿਗੁਰਾਂ ਨੇ, ਇੰਨੀ ਨਿਮਰਤਾ। ਮੈਂ ਅਰਜ ਕਰਾਂ, ਭਗਵਾਨ ਸ਼੍ਰੀ ਕ੍ਰਿਸ਼ਨ ਮਹਾਰਾਜ ਗੱਲ ਵਿੱਚ ਲੀਤਾ ਕ੍ਰਿਸ਼ਨ ਜੀ ਔਗਣ ਕੀਤਾ ਹਰਨਾ ਚਿਤਾਰੇ, ਕਰ ਕਿਰਪਾ ਸੰਤੋਖਿਆ ਪਤਿਤ ਉਦਾਹਰਣ ਬ੍ਰਿਧ ਵਿਚਾਰੇ। ਉਸਨੂੰ ਧੀਰਜ ਦਿੱਤਾ ਕਿ ਤੂੰ ਰੋ ਨਾ, ਭਾਈ ਗੁਰਦਾਸ ਜੀ ਕਹਿੰਦੇ ਨੇ ਅਸਲ ਦੇ ਵਿੱਚ ਗੱਲ ਇਹ ਆ, ਭਲੇ ਭਲੇ ਕਰਮੰਨੀਆਂ ਬੁਰਿਆਂ ਦੇ ਹਰਕਾਰ ਸਵਾਰੇ। ਭਲੇ ਲੋਕ ਤੇ ਸੰਸਾਰ ਦੇ ਵਿੱਚ ਆਪਣੀ ਭਲਾਈ ਕਰਕੇ ਜਾਣੇ ਜਾਂਦੇ ਨੇ, ਆਪਣੇ ਗੁਣਾਂ ਕਰਕੇ ਜਾਣੇ ਜਾਂਦੇ ਨੇ, ਪਰ ਬੁਰਿਆਂ ਦੇ ਨਾਲ ਅਗਰ ਕੋਈ ਚੰਗਿਆਈ ਕਰਦਾ ਹੈ, ਕੋਈ ਗੁਣ ਕਰਦਾ ਹੈ, ਤਾਂ ਇਹ ਸੱਚੇ ਪਾਤਸ਼ਾਹ ਤੂੰ ਕਰਦਾ। ਸੰਤ ਚਰਨ ਸਿੰਘ ਜੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਢਹਿ ਕੇ ਡਿੱਗ ਪਏ। ਪੰਡਿਤ ਗੋਪਾਲ ਸਿੰਘ ਜੀ ਇੱਕ ਧਾਰਨਾ ਪੜਿਆ ਕਰਦੇ ਸਨ, ਆਓ ਪੜ੍ਹ ਲਈਏ। ਤੈਨੂੰ ਬਖਸ਼ਣ ਹਾਰਾ ਆਖ ਦੇ ਮੈਨੂੰ ਬਖਸ਼ ਲੈ, ਬਖਸ਼ਣ ਹਾਰਾ ਆਖ ਦੇ ਮੈਨੂੰ ਬਖਸ਼ ਲੈ, ਤੈਨੂੰ ਬਖਸ਼ਣ ਹਾਰਾ ਆਖ ਦੇ ਮੈਨੂੰ ਬਖਸ਼ ਲੈ, ਤੈਨੂੰ ਬਖਸ਼ਣ ਹਾਰਾ ਆਖ ਦੇ ਮੈਨੂੰ ਬਖਸ਼ ਲੈ, ਬਖਸ਼ ਲੈ ਦਾਤਾ 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 ਮੈਨੂੰ ਬਖਸ਼ ਲੈ, ਤੈਨੂੰ ਬਖਸ਼ਣ ਹਾਰਾ ਆਖ ਦੇ ਮੈਨੂੰ ਬਖਸ਼ ਲੈ, ਬਖਸ਼ਣ ਹਾਰਾ ਆਖ ਦੇ ਮੈਨੂੰ ਬਖਸ਼ ਲੈ, ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਮਿਹਰ ਦੀ ਨਿਗਾਹ ਕੀਤੀ, ਸੰਤ ਚਰਨ ਸਿੰਘ ਜੀ ਨੂੰ ਬਚਨ ਕੀਤਾ, ਸੱਚੇ ਪਾਤਸ਼ਾਹ ਆਖਣ ਲੱਗੇ ਜਾ ਤੈਨੂੰ ਬਖਸ਼ਿਆ, ਜਾ ਤੈਨੂੰ ਬਖਸ਼ਿਆ। ਇਹ ਤੋਂ ਬਾਅਦ ਸੰਤ ਚਰਨ ਸਿੰਘ ਜੀ ਇੱਥੇ ਭੈਣੀ ਸਾਹਿਬ ਆ ਗਏ। ਮੜੀਆਂ ਦੇ ਵਿੱਚ ਜਿਹੜੀ ਵਰਣੀ ਚੱਲਦੀ ਸੀ, ਕਈ ਵਾਰਾਂ ਮਨ ਦੇ ਵਿੱਚ ਇਹਨਾਂ ਦੇ ਖਿਆਲ ਆ ਜਾਣਾ ਕਿ ਖਰੇ ਸਤਿਗੁਰੂ ਸੱਚੇ ਪਾਤਸ਼ਾਹ ਮੈਂ ਇੰਨਾ ਵੱਡਾ ਅਪਰਾਧੀ ਹਾਂ, ਖਰੇ ਉਹਨਾਂ ਨੇ ਮੈਨੂੰ ਬਖਸ਼ਿਆ ਕਿ ਨਹੀਂ ਬਖਸ਼ਿਆ। ਇੱਕ ਦਿਨ ਸੰਤ ਜੀ ਰਾਤ ਨੂੰ 2 ਵਜੇ ਰੋ ਲਾ ਕੇ ਤੁਰੇ ਹੁੰਦੇ ਸਨ। ਗੋਲ ਮੰਦਰ ਦੇ ਲਾਗੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਦਰਸ਼ਨ ਹੋਇਆ ਘੋੜੇ ਦੇ ਉੱਤੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ ਕਿ ਜੇ ਤੈਨੂੰ ਸਤਿਗੁਰੂ ਤੈਨੂੰ ਬਖਸ਼ਿਆ ਕਿ ਨਹੀਂ ਬਖਸ਼ਿਆ, ਹਰੀ ਮੰਦਰ ਚਲੇ ਜਾ, ਸੱਚੇ ਪਾਤਸ਼ਾਹ ਦਰਸ਼ਨ ਦੇਂਦੇ ਨੇ, ਦੁਆਰਾ ਫਿਰ ਬਖਸ਼ਬੰਦੀ ਕਰਵਾ ਲਾ। ਉਹਨਾਂ ਦਿਨਾਂ ਦੇ ਵਿੱਚ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਸਵੇਰੇ ਅੰਮ੍ਰਿਤ ਵੇਲੇ 2 ਵਜੇ ਇੱਥੇ ਦਰਸ਼ਨ ਦਿਆ ਕਰਦੇ ਸਨ। ਸੰਤ ਚਰਨ ਸਿੰਘ ਜੀ ਭੱਜੇ ਭੱਜੇ ਆਏ ਸਤਿਗੁਰੂ ਸੱਚੇ ਪਾਤਸ਼ਾਹ ਦੇ, ਇੱਥੇ ਢਹਿ ਕੇ ਚਰਨਾਂ ਤੇ ਡਿੱਗ ਪਏ, ਆਖਣ ਲੱਗੇ ਸੱਚੇ ਪਾਤਸ਼ਾਹ ਬਖਸ਼ ਲਓ ਬਖਸ਼ ਲਓ। ਸਤਿਗੁਰੂ ਸੱਚੇ ਪਾਤਸ਼ਾਹ ਆਖਿਆ ਬਚਨ ਕੀਤਾ ਕਿ ਤੈਨੂੰ ਇੱਕ ਵਾਰੀ ਕਹਿ ਦਿੱਤਾ ਕਿ ਜਾ ਤੈਨੂੰ ਬਖਸ਼ ਦਿੱਤਾ, ਜਾ ਤੈਨੂੰ ਬਖਸ਼ਿਆ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਸੰਤ ਚਰਨ ਸਿੰਘ ਜੀ ਨੂੰ ਜਿੰਦਾ ਸ਼ਹੀਦ ਕਹਿ ਕੇ ਪੁਕਾਰਿਆ ਕਰਦੇ ਸਨ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਸੰਤ ਤਰਸੇਮ ਸਿੰਘ ਸੈਕਟਰੀ ਹੁਣਾਂ ਨੂੰ ਇਹ ਹੁਕਮ ਕੀਤਾ ਸੀ ਕਿ ਇਹ ਸੰਤਾਂ ਦੀ ਜਿਹੜੀ ਸਾਰੀ ਸਾਖੀ ਹੈ ਇਸ ਨੂੰ ਲਿਖਣਾ ਹੈ, ਇਹਦਾ ਇਤਿਹਾਸ ਛਪਾਉਣਾ ਹੈ, ਅਤੇ ਜਥੇਦਾਰ ਜਿਹੜੇ ਨੇ ਉਹ ਇਹਨਾਂ ਦਾ ਇਤਿਹਾਸ ਦੀਵਾਨ ਲਾ ਕੇ ਗਾਇਆ ਕਰਨਗੇ। ਸੰਤਾਂ ਦੇ ਪੁੱਤਰ ਸੰਤ ਹਰਬੰਸ ਸਿੰਘ ਜੀ ਅੱਜ ਵੀ ਵਰਨੀ ਦੇ ਵਿੱਚ ਬਿਹੰਗਮ ਸਾਧ ਉਹ ਸੇਵਾ ਕਰਦੇ ਨੇ, ਅਤੇ ਉਹਨਾਂ ਦੇ ਇੱਕ ਹੋਰ ਪੁੱਤਰ ਮਹਿੰਦਰ ਸਿੰਘ, ਉਹਨਾਂ ਦਾ ਪੁੱਤਰ ਨਿਰਮਲ ਸਿੰਘ, ਯਾਨੀ ਕਿ ਸੰਤ ਚਰਨ ਸਿੰਘ ਦਾ ਪੁੱਤਰ ਆ ਨਿਰਮਲ ਸਿੰਘ, ਉਹ ਇੱਥੇ ਦਫ਼ਤਰ ਦੇ ਵਿੱਚ ਉਹ ਸੇਵਾ ਕਰਦੇ ਨੇ। ਮੈਂ ਅਰਜ਼ ਕਰਾਂ, ਮੈਂ ਦੀਵਾਨ ਆਰੰਭ ਕੀਤਾ ਸੀ ਭਾਈ ਗੁਰਦਾਸ ਜੀ ਦੀ ਇਸ ਪੰਕਤੀ ਤੋਂ। ਭਾਈ ਜੀ ਕਹਿੰਦੇ ਨੇ ਗੁਣ ਕੀ ਏ ਗੁਣ ਸਭ ਕਹੂ ਕਰੈ ਕਿਰਪਾ ਨਿਧਾਨ, ਔਗਣ ਕੀ ਏ ਗੁਣ ਤੋਂ ਇਹ ਬਣਿਆ ਹੋਇਆ। ਭਾਈ ਜੀ ਕਹਿੰਦੇ ਨੇ ਸੰਸਾਰ ਦੇ ਵਿੱਚ ਹੇ ਪਰਮੇਸ਼ਰ, ਗੁਣ ਕਰਨ ਵਾਲਿਆਂ ਦੇ ਨਾਲ ਹਰ ਕੋਈ ਗੁਣ ਕਰਦਾ, ਭਲਾ ਕਰਨ ਵਾਲਿਆਂ ਦੇ ਨਾਲ ਹਰ ਕੋਈ ਭਲਾਈ ਕਰਦਾ ਹੈ, ਪਰ ਔਗਣ ਕਰਨ ਵਾਲਿਆਂ ਦੇ ਨਾਲ, ਬੁਰੇ ਕਰਮ ਕਰਨ ਵਾਲਿਆਂ ਦੇ ਨਾਲ ਅਗਰ ਕੋਈ ਚੰਗਿਆਈ ਕਰਦਾ ਹੈ, ਕੋਈ ਭਲਾ ਕਰਮ ਕਰਦਾ ਹੈ, ਕੋਈ ਗੁਣ ਕਰਦਾ ਹੈ, ਤੇ ਉਹ ਹੇ ਸਤਿਗੁਰ ਹੇ ਪਰਮੇਸ਼ਰ ਤੂੰ ਕਰਦਾ। ਇਹ ਸੋਭਾ ਸਿਰਫ ਤੈਨੂੰ ਹੀ ਬਣਿਆ ਹੀ ਹੈ। ਇੰਨੀਆਂ ਕੁ ਅਰਜ਼ਾਂ ਕਰਕੇ ਮੈਂ ਖਿਮਾ ਦਾ ਜਾਚਕ ਹਾਂ। ਸਤਿ ਸ੍ਰੀ ਅਕਾਲ।
ਅਕਾਲ ਗੁਰੂ ਅੰਤਰਯਾਮੀ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਨਾ ਜਮਾ ਤੁਲੀਆ ਛਡਾਏ ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸੁਮਰੀਏ ਜਨਾ ਸਿੱਖੀ ਪੁੱਤੀ ਲਈ ਮਿਲਾਏ ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੀ ਸਤਿਗੁਰੂ ਪ੍ਰਤਾਪ ਸਿੰਘ ਜੀ ਸੁਮਰੀਏ ਜਨਾ ਕਲਯੁਗ ਵਿੱਚ ਸੁਖ ਸੋਰ ਨਾਮ ਬਾਣੀ ਦਾ ਪ੍ਰਵਾਹਿਤਾ ਚਲਾਏ ਸਰਬ ਕਲਾ ਸਮਰਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਮਹਾਰਾਜ ਸੁਮਰੀਏ ਜਨਮ ਮਰਨ ਤੋਂ ਕੱਟਿਆ ਜਾਏ ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸਭ ਥਾਂ ਹੋ ਜੀ ਸਹਾਏ ਗੁਰੂ ਜੀ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ ਚਾਲੀ ਮੁਕਤੇ ਬੇਅੰਤ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕਿਆ ਆਪ ਜੀ ਦਾ ਪਵਿੱਤਰ ਨਾਮ ਚਿੱਤਾ ਪਏ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਸਦਾ ਹੀ ਭੁਲਨਹਾਰ ਜੀ ਮਹਾਂ ਬਖਸ਼ਣ ਪਿਤਾਓ ਦਰੋਂ ਕਰੋ ਸਿੱਖੀ ਸਦਤ ਬਖਸ਼ੋ ਬੇਮੁਖੋ ਕਿਨਾ ਮਰੀਏ ਧਰਤੀ ਦੇ ਧਰਮ ਵਰਤਾਓ ਮਹਾਂਮਲੇਸ਼ ਤਾਂ ਨਾਸ਼ ਕਰੋ ਸੰਤ ਖਾਲਸੇ ਦਾ ਪ੍ਰਕਾਸ਼ ਕਰੋ ਬਹੁਤੇ ਗਰੀਬ ਦੇ ਕਸ਼ਮ ਨੂੰ ਦੂਰ ਕਰੋ ਗੁਰ ਸ੍ਰਿਸ਼ਟੀ ਆਪ ਜੀ ਦਾ ਨਾਮ ਜਪੇ ਦੁਖਿਆ ਵੀ ਰਹੇ ਨਾ ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿੱਚ ਸਾਡਾ ਧਰਮ ਬਣਿਆ ਰਹੇ ਅਕਾਲ ਪੁਰਖ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਪ ਦੀਆਂ ਪਿਆਰੀਆਂ ਸੰਗਤਾਂ ਨੇ ਇਕੱਤਰ ਹੋ ਕੇ ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਆਪ ਜੀ ਦਾ ਪਵਿੱਤਰ ਨਾਮ ਸਿਮਰਨ ਕੀਤਾ ਨਾਮ ਸਿਮਰਨ ਦਰ ਪ੍ਰਵਾਨ ਕਰੋ ਦਰਸ਼ਨਾਂ ਦੀ ਦਾਤ ਬਖਸ਼ੋ ਸੱਚੇ ਪਾਤਸ਼ਾਹ ਦੀਵਾਨ ਸੱਚੇ ਹਨ ਅਨੇਕਾਂ ਹੀ ਭੁੱਲਾਂ ਹੋਈਆਂ ਸੱਚੇ ਪਾਤਸ਼ਾਹ ਬਖਸ਼ ਜਾਣੀਆਂ ਅਗਾਂਹ ਤੋਂ ਸਮਤ ਬਖਸ਼ੋ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਸੱਚੇ ਪਾਤਸ਼ਾਹ ਕਿਰਪਾ ਕਰੋ ਨਾਮਦਾਨ ਸ਼ਾਨ ਸਿੱਖੀ ਸਿੱਖ ਭਰੋਸਾ ਬਖਸ਼ੋ ਮਨਮੁਖੀ ਬੇਮੁਖੀ ਦੇ ਸਿੱਖੀ ਨੂੰ ਹੱਥ ਦੇ ਕੇ ਰੱਖੋ ਨਾ ਵਿਸਰੋ ਨਾ ਵਿਸਾਰੋ ਰੱਖ ਲਓ ਬਖਸ਼ ਲਓ ਦੇਹ ਕਰਕੇ ਦੇਹ ਗਦਾਰ ਸ੍ਰੀ ਸਤਿਗੁਰੂ ਰਾਮ ਸਿੰਘ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਜੋ ਬੋਲੇ